प्रसाद जप याद सच जुगाद सच है भी सच नानक होसी भी सच गुरु नानक अंगद गुरु अमरदास पद बंद रामदास अर्जन गुरु वर श्री हर गोविंद हरि राय हर कृष्ण गुर तेग बहादुर चंद दसवें गोविंद सिंह गुरु नमो चरण अरबिंद जिसमें है अमृत ज्ञान है मानक भगत वैराग गुरु ग्रंथ साहिब उद्गत बंदों कर अनुराग एक ओंकार सतगुरु ते प्रसाद सच होए वाहिगुरु जी की फतेह विघ्न विनाशन सोए पूर्ण देखो आत्मा द्वैत सर्व निवार पै शांत मन संत जेहे तेहे पद नमो हमार जेता जियो पिंड सब तेरा तू अंतर जामी पुरख भगवान दासन दास कह जन नानक जिहा तू कराहे तिहा हों करी बखियान वाहिगुरु जी का खालसा वाहिगुरु जी की फतेह। परम सत्कार योग गुरु स्वरूप गुरु खालसा सत संग जीओ आप सुरत संतान गुरु नानक के ग्यारहवें स्वरूप पातशाह की हजूरी में शोत हो सतगुरां दी अपार रहमत दा सदका जो हफ्ता वारी दीवान सज रहे हैं बच्चों के कोलों कीर्तन श्रवण किया है उपरंत जो गुरमत विचारां वास्ते समा नियत है उस समय के अनुसार आओ कुछ गुरमत दीआं विचारां और अपने श्वासां नूं सफलीकरण दा यतन करिए। गरीब नवाज सतगुरु ने कृपा की है मनुखी जामे विच आके उस निरंकार ने गुरु स्वरूप हो करके बड़मुला खजाना तुरकी बाणी का बख्शे भगत पंडार गुरबाणी लाल कावत सुनत कमावत निहाल इस बाणी नूं पढ़न दे नाल सुन दे नाल गाउन दे नाल निहाल हो जाईदा है। सुआओ मन में एकाग्र करो श्रद्धा भावना निर्माणता सावधानता मन की एकाग्र इन्हां शुभ गुणां दे नाल जिंदगी सफल होंदी है सत्संग कीती सफली होंदी है। सतगुरु महाराज साहिब जी की दया दृष्टि हो जाए बख्शिश हो जाए ਜਿਹੜਾ ਕੰਮ ਕਈਆਂ ਜਨਮਾਂ ਤੱਕ ਵੀ ਜੀਵ ਆਪ ਨਹੀਂ ਕਰ ਸਕਦਾ ਤੇ ਲੱਖਾਂ ਕਰੋੜਾਂ ਵਰੇ ਜਪ ਤਪ ਕਰਨ ਦੇ ਨਾਲ ਵੀ ਜੋ ਕੁਛ ਪ੍ਰਾਪਤ ਨਹੀਂ ਹੁੰਦਾ ਉਹ ਪਰਮੇਸ਼ੁਰ ਅਥਵਾ ਪਰਮੇਸ਼ੁਰ ਦੇ ਪਿਆਰਿਆਂ ਦੀ ਕਿਰਪਾ ਦ੍ਰਿਸ਼ਟੀ ਨਾਲ ਹੋ ਜਾਂਦਾ। ਸਤਿਯੁਗ ਤੋਂ ਲੈ ਕੇ ਕਲਯੁਗ ਤੱਕ ਇਸ ਅਟਲ ਸੱਚਾਈ ਨੂੰ ਪ੍ਰਗਟ ਕਰਨ ਵਾਸਤੇ ਹਜ਼ਾਰਾਂ ਹੀ ਪ੍ਰਮਾਣ ਮੌਜੂਦ ਹਨ, ਚਾਰੇ ਯੁੱਗਾਂ ਦੇ ਪ੍ਰਮਾਣ ਮੌਜੂਦ ਹਨ। ਬਹੁਤ ਸਾਰੀਆਂ ਘਟਨਾਵਾਂ ਐਸੀਆਂ ਹਨ ਜਿਹੜੀਆਂ ਇਸ ਸਿਧਾਂਤ ਦੀ ਪੁਸ਼ਟੀ ਕਰਦੀਆਂ ਹਨ ਕਿ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਹੈ ਜੋਤ ਪਛਾਣ। ਕਿਰਪਾ ਕਰੀ ਜਨ ਆਪਣੇ ਉੱਪਰ ਨਾਮ ਦੇ ਹਰ ਗੁਣ ਗਾਏ, ਤੁਮਰੀ ਕਿਰਪਾ ਤੇ ਤੁਧ ਪਛਾਣਾ, ਤੂੰ ਮੇਰੀ ਕੋਟ ਤੂੰ ਹੈ ਮੇਰਾ ਮਾਨ। ਤੇ ਗੁਰੂ ਦੇ ਕਿਰਪਾਲੂ ਹੋਣ ਦੇ ਨਾਲ ਗੁਰੂ ਦੀ ਕਿਰਪਾ ਦ੍ਰਿਸ਼ਟੀ ਨਾਲ ਕੀ ਮਿਲ ਸਕਦਾ ਹੈ? ਤੇ ਜਿਵੇਂ ਪਰਮੇਸ਼ੁਰ ਦੇ ਪਿਆਰੇ ਤੇ ਪਰਮੇਸ਼ੁਰ ਇੱਕ ਸਰੂਪ ਹਨ, ਬਿਲਕੁਲ ਇਸੇ ਤਰ੍ਹਾਂ ਹੀ ਗੁਰੂ ਕੇ ਸਿੱਖ ਤੇ ਗੁਰੂ ਇਹ ਵੀ ਇੱਕ ਸਰੂਪ ਹੀ ਹਨ। ਜੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਤਾਂ ਗੁਰਸਿੱਖਾਂ ਦੀ ਵੀ ਬਖਸ਼ਿਸ਼ ਹੁੰਦੀ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਿੱਖੀ ਦੇ ਮੂਲ ਸਿਧਾਂਤ ਜਿਹੜੇ ਜਿਹਨਾਂ ਦੇ ਆਧਾਰਿਤ ਸਿੱਖ ਜੀਵਤ ਹੈ ਤੇ ਉਹਦੇ ਵਿੱਚ ਤਿੰਨ ਗੱਲਾਂ ਹਨ। ਜਿਹਦੇ ਵਿੱਚ ਮੁੱਖ ਭਗਤੀ ਹੈ, ਵਰਤਣ ਵੈਰਾਗ, ਹਿਰਦੇ ਗਿਆਨ। ਤੇ ਇਹਦੇ ਵਿੱਚ ਮਾਨਸਿਕ ਸ਼ਾਹ ਨੂੰ ਤੇ ਭਾਈ ਭਗੀਰਥ ਨੂੰ ਉਪਦੇਸ਼ ਦਿੰਦੇ ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜੋ ਸੁਲਤਾਨਪੁਰ ਵਿਖੇ ਜਿਹੜੀ ਮਹਾਨ ਕਿਰਪਾ ਕੀਤੀ ਬੜਾ ਲੰਮਾ ਸਮਾਂ, ਉੱਥੇ ਇਹ ਬਾਤ ਪ੍ਰਗਟ ਕੀਤੀ ਸੀ ਕਿ ਭਾਈ ਇਹ ਤਿੰਨ ਗੱਲਾਂ ਤੇ ਪਹਿਰਾ ਦੇਣਾ, ਹੋਮੇ ਤਜਨ ਨਾਮ ਲਿਵ ਲਾਵਣ, ਭਾਣਾ ਮੰਨਣ ਅੰਥ ਹੀ ਪਾਵ। ਤੇ ਇਹਨਾਂ ਦੇ ਅਨੁਸਾਰ ਜੀਵਨ ਹੋਏਗਾ ਤਾਂ ਸਫਲਤਾ ਮਿਲ ਜਾਏਗੀ। ਨਾਮ ਦੀਆਂ ਬਰਕਤਾਂ ਕਿਸੇ ਨਾ ਕਿਸੇ ਰੂਪ ਦੇ ਅੰਦਰ ਪ੍ਰਗਟ ਹੋ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਇਤਿਹਾਸ ਦੀ ਗੱਲ ਜਿਹੜੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅਨੰਤ ਕੌਲ ਕੀਤੇ ਉਹ ਵਿਚਾਰ ਵੀ ਮਹਾਰਾਜ ਕਿਰਪਾ ਕਰੇ ਆਪਾਂ ਸਮਝਣਾ ਸਮਝਾਵਾਂਗੇ। ਤੇ ਇੱਕ ਥੋੜੇ ਸਮੇਂ ਦੀ ਘਟਨਾ ਹੈ, ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਦੇਹ ਕਾਲ ਦੇ ਸਮੇਂ ਹੀ ਇੱਕ ਸਿੱਖ ਪੰਥ ਦਾ ਬੜਾ ਭਾਰੀ ਵਿਦਵਾਨ ਜਿਸ ਨੂੰ ਪੰਥ ਵੱਲੋਂ ਇੱਕ ਸਨਮਾਨ ਵੀ ਪ੍ਰਾਪਤ ਸੀ ਪੰਥ ਰਤਨ ਦਾ, ਪੰਥ ਹੀਰਾ ਰਤਨ ਕਹਿੰਦੇ ਵਾ, ਉਹ ਸੀ ਗਿਆਨੀ ਚੰਨਣ ਸਿੰਘ। ਗੁਰਨੇ ਪਿੰਡ ਸੀ ਦਾ ਗਿਆਨੀ ਚੰਨਣ ਸਿੰਘ ਜੀ ਦਾ। ਕੋਈ ਪੂਰਵਲਾ ਕਰਨ ਐਸਾ ਜਾਗਿਆ ਚੰਨਣ ਸਿੰਘ ਦਾ ਕਿ ਜਦੋਂ ਇਹਦੀ ਉਮਰ 9-10 ਕੁ ਵਰ੍ਹਿਆਂ ਦੀ ਸੀ, ਲਗਭਗ ਥੋੜ੍ਹੀ ਬਹੁਤ ਅੱਗੇ ਪਿੱਛੇ ਵੀ ਹੋ ਸਕਦੀ ਹੈ, ਇੱਕ ਪੂਰਨ ਮਹਾਂਪੁਰਸ਼ ਬੈਠੇ ਸਨ ਸੰਗਤ ਦੇ ਵਿੱਚ, ਬਹੁਤ ਵੱਡੀ ਕਮਾਈ ਵਾਲੇ ਸਨ। ਇਹ ਭਚੰਗੀ ਦੇ ਰੂਪ ਦੇ ਵਿੱਚ ਸੀ ਚੰਨਣ ਸਿੰਘ। ਤਾਂ ਮੁੱਖ ਬਾਗ ਦੀ ਕਥਾ ਜਿਸ ਗਿਆਨੀ ਸਿੰਘ ਨੇ ਕਰਨੀ ਸੀ ਉਹ ਅਚਾਨਕ ਉਸ ਦਿਨ ਆਏ ਤੇ ਜਦੋਂ 5-7 ਮਿੰਟ ਉੱਤੇ ਹੋਏ ਬੜੀ ਬੇਰਸੀ ਵਾਲੀ ਗੱਲ ਹੋਣ ਲੱਗੀ ਤੇ ਮਹਾਂਪੁਰਸ਼ਾਂ ਦੀ ਦ੍ਰਿਸ਼ਟੀ ਗਈ ਇਸ ਬੱਚੇ ਵੱਲ ਜਿਹੜਾ 10-11 ਵਰ੍ਹਿਆਂ ਦਾ ਹੈ, ਚੰਨਣ ਸਿੰਘ ਗੁਰਨਿਆਲਾ। ਕਹਿਣ ਲੱਗੇ, ਕਾਕਾ ਵੀ ਤੂੰ ਹੀ ਕਰਦੇ ਕਥਾ। ਹੱਥ ਜੋੜ ਕੇ ਕਹਿਣ ਲੱਗਾ, ਮਹਾਂਪੁਰਸ਼ੋ, ਕਥਾ ਕਰਨੀ ਤਾਂ ਇੱਕ ਪਾਸੇ ਰਹੀ, ਮੈਂ ਤਾਂ ਕਦੇ ਕਥਾ ਕਰਨ ਵਾਲੇ ਦੇ ਕੋਲ ਵੀ ਨਹੀਂ ਬੈਠਿਆ। ਹਾਲਤੀ ਗੁਰਬਾਣੀ ਦਾ ਪਾਠ ਮੈਨੂੰ ਨਹੀਂ ਆਉਂਦਾ, ਅਰਥਾਂ ਦਾ ਮੈਨੂੰ ਕੋਈ ਪਤਾ ਨਹੀਂ, ਤੇ ਫਿਰ ਮੈਂ ਤਾਂ ਬਹੁਤ ਅਣਜਾਣ ਹਾਂ, ਕਦੇ ਸਟੇਜ ਤੇ ਮੈਚ ਪੜ ਕੇ ਹੁੰਦੀ ਵੀ ਨਹੀਂ ਬੋਲਿਆ। ਇਹ ਸੰਗਤ ਦੇ ਵਿੱਚ ਤਾਂ ਬੜੇ ਬੜੇ ਜਿਹਨਾਂ ਦਾ ਮੁਹਾਵਰਾ ਹੈ ਉਹ ਵੀ ਕਈ ਵਾਰ ਕੱਟ ਜਾਂਦੇ ਨੇ, ਜਵਾਬ ਦੇ ਦਿੱਤਾ। ਦੂਸਰੀ ਵਾਰ ਮਹਾਂਪੁਰਸ਼ ਫਿਰ ਕਹਿੰਦੇ, ਕਾਕਾ ਤੇਰਾ ਨਾਮ ਕੀ ਹੈ? ਕਹਿੰਦੇ ਚੰਨਣ ਸਿੰਘ। ਉਹ ਕਹਿੰਦੇ, ਹੋ ਗਏ ਚੰਨਣ ਦੇ ਖੁਸ਼ਬੋ, ਉਹਨਾਂ ਦੇ ਵੀ ਕੀ ਗੱਲ ਬਣ ਗਈ? ਕਹਿੰਦੇ, ਚੰਗੀ ਆ ਜੇ ਬਚਨ ਮੰਨ ਲਵੇ ਕਥਾ ਦਾ, ਆ ਜੀ ਬਚਨ ਮੰਨ। ਜੇ ਕੋ ਬਚਨ ਕਮਾਵੇ ਸੰਤਨ ਕਾ, ਚਲੋ ਸਾਰੇ ਤਾਂ ਨਹੀਂ ਹੁੰਦੇ, ਐਂ ਤਾਂ ਹੁਣ ਪੰਜਾਬ ਦੇ ਵਿੱਚ ਅੰਧਾ ਧੁੰਦੀ ਹੈ ਜਿਹੜਾ ਭਾਈ ਜੇਲ੍ਹ ਗਿਆ ਜੀ, ਤਾਂ ਸੰਤੇ ਕਹਾਉਂਦਾ ਸੀ ਉਹਨਾਂ, ਉੱਥੇ ਤਾਂ ਆਟੇ ਦਾਣੇ ਦਾ ਭਾਵ ਇੱਕੋ ਹੀ ਹੋਇਆ ਪਿਆ, ਪਖੰਡ ਦੀ ਪੂਜਾ ਹੋ ਜਾਵੇ। ਤੇ ਉਹ ਮਹਾਂਪੁਰਸ਼ ਹੀ ਬਹੁਤ ਕਰਨੀ ਵਾਲਾ, ਚਾਹੇ ਪਤੰਗੀ ਆ ਬਚਨ ਮੰਨੇ ਕਥਾ ਦਾ, ਉਹਦਾ ਕਰਮ ਜਾ ਗਿਆ, ਸੰਤਾਂ ਦਾ ਬਚਨ ਮੰਨ ਲਿਆ। ਕਹਿੰਦੇ ਜੀ ਸਤਿਗੁਰ ਕੀ ਹੁਕਮ ਹੈ? ਕਹਿੰਦੇ ਬਾ ਹੁਕਮ ਕੀ ਹੈ? ਤਾਬੇ ਬਹਿਦਾ, ਗੁਰੂ ਸਾਹਿਬ ਆਪੇ ਕਰਾ ਲੈਣਗੇ ਕਥਾ, ਬੈਠ ਤਾਬੇ। ਸਾਧ ਜੀ ਉਹ ਪਚੰਗੀ ਬਚਨ ਮੰਨ ਕੇ ਤਾਬਿਆ ਬਹਿ ਗਿਆ, ਜਿਹੜਾ ਮੁੱਖ ਵਾਕ ਆਇਆ ਸੀ ਉਹਦੀ ਕਥਾ ਆਰੰਭ ਕਰ ਗਈ। ਕਥਾ ਸੁਣਨ ਵਾਲੇ ਸਰੋਤੇ ਆਸ਼ਾਸ਼ ਕਰ ਉੱਠੇ, ਕਹਿਣ ਲੱਗੇ ਵੀ ਇਹੀ ਜੀ ਵਧੀਆ ਕਥਾ ਦਾ ਜਿਹੜਾ ਗਿਆਨੀ ਕਥਾ ਕਰਦਾ ਉਹ ਤੇ ਨਹੀਂ ਹੋਈ। ਤੇ ਕਥਾ ਦੀ ਸਮਾਪਤੀ ਕਰਕੇ ਮਹਾਂਪੁਰਸ਼ਾਂ ਦੇ ਕੋਲ ਆਇਆ, ਕਹਿੰਦੇ ਕਿਉਂ ਵੀ ਚੰਗਿਆ ਹੋ ਗਈ ਕਥਾ? ਕਹਿੰਦੇ ਹਾਂ। ਕਹਿੰਦੇ ਮਹਾਰਾਜ, ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਇਹ ਵੀ ਮੈਂ ਹੈ ਤਾਂ ਮੂਰਖ ਜਿਹਾ ਬੰਦਾ, ਕਥਾ ਕਿਵੇਂ ਹੋ ਗਈ? ਕਹਿੰਦੇ ਤੈਨੂੰ ਵਸਤੂ ਦਿੱਤੀ ਹੋਈ ਵਾਸਤਾ ਨਹੀਂ ਹੁਣ ਮੈਂ ਲੈਣੀ, ਇੱਕ ਗੱਲ ਦਾ ਧਿਆਨ ਰੱਖੀ, ਜਦੋਂ ਤਾਬਿਆ ਬੈਠਿਆ ਕਰੇਗਾ ਉਦੋਂ ਕਥਾ ਆਇਆ ਕਰੂ, ਬਾਕੀ ਤੂੰ ਮੂਰਖ ਹੀ ਹੈ, ਇਹ ਰਹੇਗਾ ਮੂਰਖ ਹੀ ਤੂੰ। ਪਰ ਮਹਾਰਾਜ ਦੀ ਤਾਬਿਆ ਜਿਵੇਂ ਅੱਜ ਖੇਡ ਵਰਤੀ ਹੈ, ਗੁਰੂ ਕਹਿੰਦੇ ਇਹ ਵਰਤਿਆ ਹੋਊਗੀ, ਇਹ ਹੁਣ ਮੈਂ ਵਾਪਸ ਨਹੀਂ ਲੈਣੀ, ਦੇ ਕੇ ਵਸਤੂ ਵਾਪਸ ਨਹੀਂ ਲਈ। ਸਿੰਘ ਜੀ ਐਡਾ ਵੱਡਾ ਗਿਆਨੀ ਹੋਇਆ ਇਹ, ਦਮਦਮੇ ਸਾਹਿਬ ਜੇ ਲਗਾਤਾਰ ਬੜੇ ਲੰਮੇ ਸਮੇਂ ਲਈ ਇਹਨੇ ਕਥਾ ਕੀ, ਇਹਨੇ ਆਪਣੀ ਹੱਡਬੀਤੀ ਆਪ ਸੁਣਾਈ। ਕਹਿੰਦਾ ਵੀ ਮੈਂ ਜਦੋਂ ਕਥਾ ਕਰਦਾ ਉਦੋਂ ਪਤਾ ਨਹੀਂ ਕਿੱਥੋਂ ਕਹਿੰਦੇ ਮੈਨੂੰ ਅਨੁਭਵ ਹੋਈ ਜਾਂਦਾ, ਮੈਂ ਕਹੀ ਜਾਂਦਾ ਪਰ ਬਾਅਦ ਦੇ ਵਿੱਚ ਕਹਿੰਦਾ ਮੈਂ ਬਿਲਕੁਲ ਮੂਰਖ, ਕਹਿੰਦਾ ਮੈਂ ਹਾਂ ਹੀ ਮੂਰਖ, ਵੀ ਗੱਲ ਉਹਨਾਂ ਦੀ ਸਹੀ ਹੈ, ਕਹਿੰਦਾ ਉਹ ਵੀ ਵਚਨ ਸਹੀ ਨਹੀਂ ਸਹੀ। ਭੇੜੂ ਐਡਾ ਵੱਡਾ ਸੀ ਕਿ ਜਣੇ ਖਣੇ ਨਾਲ ਸਿੰਘ ਵਸਾਉਂਦਾ, ਕਿ ਕਲਕੱਤੇ ਮਹਾਂਪੁਰਸ਼ ਗਏ ਹੋਏ ਸੰਤ ਗਿਆਨੀ ਗੁਰਬਚਨ ਸਿੰਘ ਜੀ ਜੱਥਾ ਲੈ ਕੇ, ਤੇ ਇਹਨੇ ਸੰਤਾਂ ਦੇ ਉੱਤੇ ਤਰਕਾਂ ਕੀਤੀਆਂ ਕਾਫੀ ਜ਼ਿਆਦਾ। ਮਹਾਂਪੁਰਸ਼ਾਂ ਦੇ ਵਿੱਚ ਜਰਨਾ ਸ਼ਕਤੀ ਹੁੰਦੀ ਹੈ, ਖੇਮਾ ਦਾ ਗੁਣ ਹੈ, ਇਸ ਤੱਕ ਧਰਮ ਖੇਮਾ ਕੇ ਸੰਗਾ, ਧਰਮ ਕ੍ਰੋਧ ਕਰ ਹੋਤ ਵਿਪੰਕਾ, ਉਹਨਾਂ ਨੇ ਖੇਮਾ ਕੀਤੀ ਵੀ ਕੋਈ ਗੱਲ ਨਹੀਂ, ਬਲਕਿ ਮਹਾਂਪੁਰਖਾਂ ਨੇ ਸਟੇਜ ਤੇ ਵਡਿਆਈ ਕੀਤੀ ਉਹਦੀ। ਕਹਿੰਦੇ ਭਾਈ ਗਿਆਨੀ ਜੀ ਦੀ ਕਥਾ ਬਹੁਤ ਸੁਣੀ, ਤਖਤ ਦੀ ਕਥਾ ਕਰਨ ਵਾਲੇ ਨੇ, ਅਸੀਂ ਤਾਂ ਭਾਈ ਉਸ ਤਰ੍ਹਾਂ ਹੀ ਸਿੱਧੇ ਸਾਧੇ ਬੰਦੇ ਹਾਂ, ਮਹਾਂਪੁਰਖ ਆਪਣੇ ਆਪ ਨੂੰ ਨਹੀਂ ਮਤੇ ਉਹਨੂੰ। ਤੇ ਫਿਰ ਉਹਨੂੰ ਜਿਹੜੀ ਕਿਰਪਾ ਦੇ ਨਾਲ ਉਹਨੂੰ ਕਥਾ ਆਇਆ ਕਰਦੀ ਸੀ, ਕਿਤੇ ਅੰਦਰੋਂ ਅਨੁਭਵ ਹੋਇਆ ਵੀ ਤੂੰ ਸੰਤਾਂ ਦੀ ਕਿਰਪਾ ਨਾਲ ਤਾਂ ਕਥਾ ਕਰਨ ਲੱਗੇ, ਤੇ ਸੰਤਾਂ ਦੀ ਕਰਦਾ ਚੋਟ, ਇਹ ਸੱਪ ਦੇ ਕੋਲ ਇਕੱਲੀ ਮਣੀ ਨਹੀਂ ਹੁੰਦੀ, ਉਹਦੇ ਕੋਲ ਜ਼ਹਿਰ ਦਾ ਛਾਲਾ ਵੀ ਹੁੰਦਾ, ਵੀ ਤੂੰ ਕਿਤੇ ਕੰਮ ਕਸੂਕਾ ਨਾ ਕਰ। उन्हें फिर महाराज के हजूरी के अंदर एक कविता बना के लिया, फिर उन्हें लिखा भी संत गुरबचन सिंह की नहीं तो मैं की हाँ। कथा का वह इस तरह का भाव से लम्मा समा कथा करता रहा। तख्त श्री दमदमा साहब उहदा एक विद्यार्थी सी ज्ञानी लाल सिंह, अखां तो मनखा सी उह। मैं कृपा की गल आप जी नाल करन लग्गिआ कि कृपा दे नाल की हो जांदा है। फतेहगढ़ साहब वह मुख रागी सी, पर जदों कि ज्ञानी बलदेव सिंह इधर हुंदा वह कथा भी बड़ी सोहणी करे। मैं एक दिन पुछया भी लाल सिंह जी तुसीं रागी भी बड़े वधिया ते कथावाच भी बहुत वधिया, भी तुसीं गुण कित्थों प्राप्त कीता? कहिंदे मैं ज्ञानी चरण सिंह जी दा विद्यार्थी। मैं कहा उन्हां दा कोई वचन सुनाओ। उहने फिर जिहड़ा वचन उहनां दी मौजूदगी दे विच वरत्या उह सुनाया। कहिंदे ज्ञानी जी अपने कमरे दे विच एक दिन बैठे सन, कहिंदे सुके अंबर, बाहर कोई बदल नहीं कुछ नहीं, सुके अंबर कहिंदे बदल गजन लगा। तो अंदर बैठे नूं होया भी एडी जल्दी मौसम भी ठीक सी साफ, एडी जल्दी बदल किवें चढ़ गया? ज्ञानी चंद सिंह बाहर निकलिया ते बाहर कुछ भी नहीं। उन्हें सोचा भी कई बारी जहाज आकाश दे विच फोके फैर करते होंगे ना, वह भी इस तरह बदल की तरह हो जाता भी मैं वहम होया। थोड़ी देर बाद फिर खड़ाक होया और काफी बड़ा होया। वह नटके फिर बाहर निकलिया, बाहर फिर कुछ नहीं। जो तीसरी बार ज्ञानी परेशान हो गया भी यह गल की बन गई है। एने ज्ञानी लाल सिंह जी के दसण के मुताबिक वह सूरमा सिंह फतेहगढ़ साहब का हैड रहा भी उन्होंने की लोड़ सी झूठ बोलन की। वह कहते जी ऐसा बरत्या, कहते ज्ञानी जी बहुत परेशान हो गए भी यह है की है, मेरे समझ नहीं आ रही गल। कहते एने भी जिमें बिजली बदलों में चो निकल के कई बार धरती से डिगदी है, कहती एक अजिही शक्ति आकाश तो उन्हूं अनुभव होई भी वह कमरे के बच्चे इस तरह घूमे जिमें बिजली की तार घूमती, अग का गोला घूमता होंगे। नाल नाल ज्ञानी देखी जाए तो वह दो तीन सिर में इस तरह चक्कर भी आए क्योंकि निगाह उधर रख रहा है। फिर वह प्रकाश जिहड़ा सी सामने कंधे ठहर गया, प्रकाश का एक बड़ा सारा गोला ही नजर आ रहा है ज्ञानी चंद सिंह नूं। प्रकाश है होर कुछ नहीं, व्यक्ति नहीं है कोई। उस प्रकाश के विचों एक आवाज आई, कहण लगे ज्ञानी, ज्ञानी दे नाल जी नहीं सी उस आवाज, कहिंदे ज्ञानी तू मैनूं जानना चाहुंदा कि मैं की हां? वो कहण लगा जी हां मैं ऐसा जानण दे भी मैं तो बड़ा हैरान हो रहा भी है कि इवें की देख रहे हैं जिहड़ी सारी जिंदगी कितने पढ़न सुनने च नहीं आई गल। तो उस प्रकाश के विचों आवाज आई कि मेरा वास्तव दे विच तां कोई भी नाम नहीं है, पर मैनूं अनंत नामां दे नाल पुकारिया जांदा है। मैं वह हाँ जिहनूं मुसलमान अल्लाह कहिंदे, मैं तुहानूं अपना परिचय देना। मैं वह हाँ जिसनूं हिंदू राम कहिंदे, पर मैं वह हाँ जिसनूं सिख जगत विच वाहिगुरू कहा जांदा है। मेरा रूप रेखा नहीं कोई, रूप ना रेख ना रंग कुछ त्रह गुण ते प्रभु भिन्न। हुण जिसे बुझाए नानका समझ उहदे आउजी जे जिउ आप जना दे जिस हो गए सो परसो। कहिंदा महाराज मैनूं प्रतख दर्शन दिओ, जे इन्नी कृपा कीती है मैनूं दर्शन दे दिओ प्रतख। कहिंदे तू दर्शन दे लायक नहीं, दर्शन तैनूं हो नहीं ना, इह तैनूं मंग रखनी चाहिए। कहण लगी जी कसूर, कहिंदे कसूर बहुत वड्डा सी, सिर्फ तैनूं मैं एक सूचना देनी थी, तेनु दसना सी है कि ज्ञानी तेरा अंत समा बहुत माड़ा होना है, तेरी मौत नु देख के तेरे दुश्मन भी कंब जाणगे कि यही जी मौत भी हो सकती है, तेरे ते काफी वर्तन वाले। ज्ञानी हैरान होया भी आखिर बन के क्या दे, कहिंदा जी कसूर तां दस दिओ की है, कहिंदे कसूर यही है सारी जिंदगी लोगों नु तां कहिंदा रहा ज्ञान दड़ा रहा पर ते नाम नहीं जपया, सिमरन तो खाली है, तेरे अंदर राई जिन्ना भी मेरा प्यार नहीं है, तू लोगों को दसदा रहा साच कौन सुन लिया उस वह ये वचन लोगों को सुना रहा, तेरे अंदर परमात्मा का प्यार नहीं कर रहा, इस करके तेनू मैं इस गल की लाज रखता हुआ कि तू मेरे घर की कथा करता रहा लम्मा समा, भी कुछ अपा हो सकता तो कर लिया। कहना महाराज मैं तो कुछ नहीं कर सकता, मेनू अपा दस दौ, कपास तो दस देगा भी तेरे को होना नहीं, अपा दस देनी है तेरे को होना नहीं, ये पहचाना कमले ये नहीं सोझी आई भी वह जदे नाल दी नहर कह दे दाता मैं नहीं कर सकता कुछ भी, तुम मेरे को करवा लियो मेरे मेरा भला कर दो, कह नहीं होया। कहिंदी जी दसो, कहिंदी हजूर साहब चलिया जा, हजूर साहब जाके एक अखंड पाठ करा ते सारा सुन ली, एक ओंकार तो लैके 18-10 ते इह सुनी कन्नां दे नाल, फिर तेरा भला हो। कहिंदे जी ठीक, खेड़ खत्म हो गई, आवाज आ रही सी, प्रकाश दिखता सी, होता है नहीं सी कुछ, जिंदगी का अज ज्ञानी का पहला दिन सी कि जदों उन्हूं उपरांत आई, जदों उन्हूं संसार नाशवान दिसण लगा, ते इस उदासी दे विच जदों पहुंचया उन्हें प्रबंधकों कह दिता तख्त साहब के जड़े भी जी तुसी अपनी कथा वाचक का इंतजाम कर लो, मैं हूं कथा नहीं कह गया। नहीं जी बात की होगी, इन्ने लोग सुनते हैं तेरी कथा, तेरी इन्नी शुभ है, तू कथा से क्यों जवाब देना। वो कह लगे जी बस मैं मेरा मन भ्राम है, मैं हूं कथा नहीं करता, तेरे यत्न किते ज्ञानी नहीं मनिया, ते कथा वाचक तख्त दे उत्ते जना खड़ा नहीं रख सकता, वो कथा वाचक का इंतजाम करते रहे, मिले ना 6 महीने लंघ गए, 6 महीने ज्ञानी ने कथा तो की, पर प्रबंधकों ने ज्ञानी का इंतजाम ना होया, ते ये भी ढल कर गया। इन्हों का विद्यार्थी कहता ज्ञानी लाल सिंह फतेहगढ़ साहब, उन्होंने वचन सुनाया, कहते जी 6 महीने तो बाद ज्ञानी देवते ओ खेड बरतनी शुरू हो गई, चार चार डॉक्टर ज्ञानी के दुआले होंगे, ओदे सारे मायने कर ले, ओदे चेकअप कर लिया, बीमारी कोई भी नहीं निकलती, ज्ञानी अपने मकान के बेलड़े वांगू रुड़दा, कदे इधर नूं जांदा सी धरती पे, कदे इधर नूं, जिहड़ा भी आउंदा ओदे अगे हाथ जोड़दा, इह मेरा भला हो जूगा, मैं बख्शिया जाऊं। ते आखिर इसे दुख दे विच तड़फदा होया, जिवें मच्छी पानी तो बाहर तड़फदी है, पट दे उत्ते जिवें दाणा भुड़कदा है, ते ज्ञानी रिंझ रिंझ के संसार तो चला गया। कृपा सामणी भी बड़ी औखी है, कृपा हुई महापुरुष दी, कथा प्राप्त हुई, अर ताबिया बैठ के कथा की जित कहा करता सी ज्ञानी, कहिंदा है मैं मूर्ख जाई, कहिंदा पर मैनू संतां ने वचन कीता ते मैनू कथा आ गई, कहिंदा मैं पढ़िया पढ़िया वेखो जी। ते इक तां ओह है जिहड़ा केवल कृपा हो जांदी है उहनूं सांभ नहीं सकदा, इक ओह है जिहड़ी कृपा होगी ते कृपा नूं सांभ के भी रख लिया। श्रीमान संत ज्ञानी सुंदर सिंह जी पिंडरां वाले महापुरुष, ਉਹਨਾਂ ਨੇ ਜਦੋਂ ਜਮਾਤ ਫੇਰੀ ਹੈ ਉਹਨਾਂ ਦੇ ਜਥੇ 'ਚ 40-45-50 ਤੋਂ ਨਹੀਂ ਸਿੰਘ ਉੱਪਰ ਹੁੰਦੇ ਸੀ, ਕਿਉਂਕਿ ਪਹਿਰੇ ਹੀ ਬਹੁਤ ਸਖ਼ਤ ਸੀ। ਜਥੇ ਵਿੱਚ ਭਰਤੀ ਹੋਣ ਦੀ ਜਿਹੜੀ ਮੁੱਢਲੀ ਪ੍ਰਕਿਰਿਆ ਸੀ ਨਾ, ਜਿਹੜਾ ਨਿਯਮ ਬਣਾਇਆ ਸੀ ਉਹ ਹਰ ਇੱਕ ਦੇ ਪੂਰੇ ਨਹੀਂ ਸੀ ਹੁੰਦਾ। ਉਹ ਕਹਿੰਦੇ ਜਿਹਦੇ ਜਥੇ ਵਿੱਚ ਭਰਤੀ ਹੋਣਾ ਹੈ ਪਹਿਲਾਂ ਪਿੰਡਰੀ ਰਹਿ ਕੇ ਪੰਜ ਬਾਣੀ ਜਵਾਨੀ ਕੰਠ ਕਰੋ ਅਤੇ ਪੰਜ ਬਾਣੀਆਂ ਅੰਮ੍ਰਿਤ ਵਾਲੀਆਂ ਜਵਾਨੀ ਕੰਠ ਕਰੋ ਅਤੇ ਇੰਨਾ ਨਿਰਦਰੇਮ ਜਦੋਂ ਤੁਹਾਡਾ ਹੋ ਜਾਏਗਾ ਅਤੇ ਕੰਠ ਸੁਣਾ ਦੋਗੇ ਫਿਰ ਮੈਂ ਤੁਹਾਨੂੰ ਆਪਣੀ ਬਾਹਰ ਵਾਲੀ ਜਮਾਤ ਵਿੱਚ ਭਰਤੀ ਕਰੂੰ। ਅਤੇ ਜਿਸ ਵੇਲੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖ ਇਸ ਸੇਵਾ ਦੇ ਵਿੱਚ ਹਾਜ਼ਰ ਕੀਤੇ ਮਹਾਂਪੁਰਖਾਂ ਨੇ, ਉਦੋਂ ਇਹ ਗੱਲ ਕਹੀ ਸੀ, ਕਹਿੰਦੇ ਗਿਆਨੀ ਸਿੰਘ ਸਾਡੇ ਵਾਲਾ ਪਹਿਰਾ ਕੁਛ ਹੋਰ ਸੀ, ਵੀ ਥੋੜ੍ਹੀ ਜਿਹੀ ਨਰਮਾਈ ਕਰਦੇ, ਅਸੀਂ ਤਾਂ ਸਰਕਾਰੀ ਰੱਖੀ ਹੈ, ਤੂੰ ਵੱਡਾ ਪ੍ਰਚਾਰ ਕਰਨਾ, ਤੂੰ ਪੰਜੇ ਬਾਣੀਆਂ ਅੰਮ੍ਰਿਤ ਵਾਲੀਆਂ ਕੰਠ ਹੋਏ ਤੋਂ ਜਥੇ 'ਚ ਭਰਤੀ ਕਰ ਲਿਆ। ਜਿਸ ਵੇਲੇ ਫਿਰ ਅੱਗੇ ਸੰਤ ਕਰਤਾਰ ਸਿੰਘ ਮਹਾਂਪੁਰਖਾਂ ਦੀ ਡਿਊਟੀ ਲਾਈ ਅਤੇ ਮਹਾਂਪੁਰਖਾਂ ਨੇ ਵਚਨ ਕੀਤਾ ਸੀ, ਕਹਿਣ ਲੱਗੇ ਵੱਡਿਆਂ ਦੇ ਤਾਂ ਐਡੀ ਸਰਕਾਰੀ ਸੀ, ਫਿਰ ਭਰਤੀ ਕਰਦੇ ਸੀ ਔਰ ਉਹਨਾਂ ਦੇ ਕੋਲ ਸਾਰੀ ਸੰਤਾਂ ਦੀ ਉਹ ਜਮਾਤ ਹੋਇਆ ਕਰਦੀ ਸੀ, ਐਡੇ ਕਮਾਈ ਵਾਲੇ ਸੀ, ਵਿਦਿਆਰਥੀ ਵੀ ਐਡੇ ਕਮਾਈ ਵਾਲੇ। ਕਹਿੰਦੇ ਭਾਈ ਮੈਂ ਅਧਿਕਾਰੀ ਦੇਖ ਕੇ ਜਥੇ 'ਚ ਰੱਖਦਾ ਸੀ ਕਿ ਇਹ ਵਿਦਿਆ ਪੜ੍ਹਨ ਦਾ ਅਧਿਕਾਰੀ ਹੈ ਜਾਂ ਨਹੀਂ। ਕਹਿੰਦੇ ਭਾਈ ਕਰਤਾਰ ਸਿੰਘ ਕਲਗੀਧਰ ਪਾਤਸ਼ਾਹ ਦੀ ਜਿਹੜੀ ਵਿਦਿਆ ਹੈ ਇਹ ਪੜ੍ਹਾਉਣ ਦੇ ਵਿੱਚ ਇਨਕਾਰੀ ਨਹੀਂ ਕਰਨੀ, ਪਰ ਅਧਿਕਾਰੀ ਨਹੀਂ ਮਿਲਣਾ ਹੁਣ, ਹੁਣ ਬਿਨਾਂ ਅਧਿਕਾਰੀ ਦੇਖ ਕੇ ਪੜ੍ਹਾ ਜਾ ਕਰ ਤਾਂ ਕਿ ਵਿਦਿਆ ਚੱਲਦੀ ਰਹੇ, ਸਮਾਂ ਅੱਗੇ ਅੱਗੇ ਐਸਾ ਆ ਗਿਆ। ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਕੋਲ ਇੱਕ ਲਧਾਈ ਤੇ ਨਗਰ ਹੈ, ਬੇਗੋਵਾਲ ਪਿੰਡ ਦਾ ਜਨਮ ਸੀ ਇਹਨਾਂ ਦਾ, ਮਹਾਂਪੁਰਸ਼ਾਂ ਦਾ ਨਾਮ ਸੀ ਨਰਾਇਣ ਸਿੰਘ, ਦਰਾਹੇ ਦੇ ਕੋਲ ਬੇਗੋਵਾਲ ਹੈ, ਉੱਥੇ ਦਾ ਜਨਮ ਸੀ ਇਹਨਾਂ ਦਾ। ਜਥੇ ਜੀ ਭਰਤੀ ਹੋ ਗਏ ਤੇ ਮਹਾਂਪੁਰਸ਼ਾਂ ਨੇ ਇਹਨਾਂ ਨੂੰ ਮੁੱਢਲੀ ਵਿਦਿਆ ਸੀ ਜਿਹੜੀ ਪੜ੍ਹਨ ਵਾਸਤੇ ਲਾ ਦਿੱਤੀ, ਚਲੋ ਪੰਜੇ ਬਾਣੀਆਂ ਜਾਂ ਸਭ ਕੋ ਕੰਠ ਹੋ ਗਿਆ, ਅੱਖਰ ਬਾਣੀ ਦੇ ਚੱਲ ਪਏ। ਤੇ ਇਹਦੇ ਨਾਲ ਨਾਲ ਜਦੋਂ ਮਹਾਂਪੁਰਸ਼ ਨੂੰ ਵਿਧਾਨ ਪੜਾਉਣ ਲੱਗੇ, ਵਿਚਾਰ ਸਾਗਰ ਦੀ ਪੋਥੀ ਖੋਲ ਲੈਣੀ ਪਰ ਸਮਝ ਵਿੱਚ ਕੁਛ ਨਹੀਂ ਆ ਗਿਆ ਤੇ ਉਹਨੂੰ ਸੋਚਿਆ ਵੀ ਚਲੋ ਵਿਚਾਰ ਸਾਗਰ ਸਮਝ ਨਹੀਂ ਆਉਂਦਾ, ਵੀ ਮੈਂ ਪੰਚਦਸ਼ੀ ਪੜ੍ਹ ਲੈਂਦਾ, ਇੱਕ ਗ੍ਰੰਥ ਹੈ ਵਿਦਵਾਨ, ਉਹ ਥੋੜ੍ਹਾ ਜਿਹਾ ਸੌਖਾ ਸਮਝ ਆ ਜਾਂਦਾ, ਵੀ ਉਹ ਪੜ੍ਹ ਕੇ ਵਿਚਾਰ ਸਾਗਰ ਸਮਝ ਆਉਣ ਲੱਗ ਪਊ। ਉਹ ਪੰਚਦਸ਼ੀ ਪੜ੍ਹਦੇ ਕਹਿੰਦੇ ਅਗਲ ਚ ਉਹ ਨਾ ਆਵੇ ਮੇਰੇ, ਇਹਨਾਂ ਨੂੰ ਮਹਾਂਪੁਰਸ਼ ਆ ਗਏ ਸੰਤ ਗਿਆਨੀ ਸੁੰਦਰ ਸਿੰਘ। ਕਹਿੰਦੇ ਪਚੰਗੇਰਾ ਕੀ ਕਰਦਾ, ਉਮਰ ਛੋਟੀ ਸੀ ਅਜੇ ਇਹਨਾਂ ਦੀ। ਕਹਿੰਦੇ ਜੀ ਪੰਚਦਸ਼ੀ ਪੜ੍ਹਦਾ, ਵਿਚਾਰ ਸਾਗਰ ਪੜ੍ਹਦੇ ਸਮਝ ਨਹੀਂ ਆਉਂਦੀ, ਕਹਿੰਦੇ ਇਹ ਆਉਂਦੀ ਆ, ਕਹਿੰਦੇ ਇਹ ਵੀ ਨਹੀਂ ਸਮਝ ਆਉਂਦੀ, ਯਾਦ ਕਹਿੰਦੇ ਸਮਝ ਨਹੀਂ ਆਉਂਦੀ, ਰੱਖਦੇ ਉੱਥੇ ਪੜ੍ਹੇ ਨਾ। ਕਹਿੰਦੇ ਸਤਪਾਤ, ਕਹਿੰਦੇ ਗੁਰੂ ਨਾਨਕ ਦਾ ਧਿਆਨ ਧਰਕੇ ਤੂੰ ਕਹਿੰਦੇ ਜਪ ਤਪ ਕਰੀ ਚੱਲ, ਤੈਨੂੰ ਬਿਨਾਂ ਪੜ੍ਹੇ ਹੀ ਵਿਦਾਂਤ ਆ ਜਾਊਗਾ, ਤੈਨੂੰ ਪੜ੍ਹਨ ਦੀ ਲੋੜ ਨਹੀਂ ਹੈ। ਸੰਗਤ ਕਹਿੰਦੇ ਹੁੰਦੇ ਸੀ ਸਤ ਨਾਰਾਇਣ ਸਿੰਘ, ਔਰ ਫਿਰ ਇੱਕ ਕਰੜਾ ਇਮਤਿਹਾਨ ਹੋਇਆ ਇਹਨਾਂ ਦੇ ਵਿਦਾਨ ਦਾ, ਸ੍ਰੀ ਨਾਨਕ ਪ੍ਰਕਾਸ਼ ਤੋਂ ਲੈ ਕੇ ਤੇ ਜਦੋਂ ਅੱਗੇ ਇਤਿਹਾਸ ਗੁਰਪ੍ਰਤਾਪ ਸੂਰਜ ਗ੍ਰੰਥ, ਕਿਉਂਕਿ ਉਹ ਗੁਰੂ ਨਾਨਕ ਸਾਹਿਬ ਦੇ ਜੀਵਨ ਦਾ ਨਾਮ ਨਾਨਕ ਪ੍ਰਕਾਸ਼ ਰੱਖਿਆ ਸੀ ਭਾਈ ਸੰਤੋਖ ਸਿੰਘ ਸਾਹਿਬ ਨੇ, ਨੌ ਗੁਰੂਆਂ ਦਾ ਇਤਿਹਾਸ ਉਹਨਾਂ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਰੱਖਿਆ, ਪਰ ਸਾਰੀ ਰਚਨਾ ਭਾਈ ਸਾਹਿਬ ਦੀ। ਉਹਦੇ ਵਿੱਚ ਜਦੋਂ ਪੰਜਵੀਂ ਰੁੱਤ ਸ਼ੁਰੂ ਹੁੰਦੀ ਹੈ ਕਲਗੀਧਰ ਪਾਤਸ਼ਾਹ ਦੇ ਜੀਵਨ ਵਿੱਚ, ਐਡਾ ਵਿਦਾਂਤ ਗੂੜਾ ਆਉਂਦਾ ਹੈ ਤੇ ਉੱਥੇ ਵਿਦਾਂਤ ਸ਼ਾਸਤਰ ਪੜ੍ਹੇ ਤੋਂ ਬਿਨਾਂ ਨਾ ਪੱਲੇ ਗਿਆਨੀ ਦੇ ਕੁਛ ਪਊਗਾ ਤੇ ਨਾ ਗਿਆਨੀ ਅੱਗੇ ਕਿਤੇ ਪਾ ਸਕੂਗਾ ਪੱਲੇ, ਬਹੁਤ ਗੂੜਾ ਵਿਦਾਂਤ। ਉਹ ਲੜੀਵਾਰ ਕਥਾ ਚੱਲਦੀ ਹੋਈ ਉੱਥੇ ਆ ਗਏ, ਸੰਤ ਨਾਰਾਇਣ ਸਿੰਘ ਜੀ ਨੇ ਪੰਜਵੀਂ ਰੁੱਤ ਦੀ ਕਥਾ ਕੀਤੀ, ਬਲਕਿ ਟੇਪ ਹੋ ਗਈ ਸੀ ਸਾਰੀ, ਉਹ ਟੇਪ ਮੂਰਖ ਜਿਹਾ ਬੰਦਾ ਸੀ ਗਵਾ ਕੇ ਰੱਖ ਦਿੱਤੀ ਉਹਨੇ, ਜਿਹਨਾਂ ਨੇ ਅਰਥ ਸੁਣੇ ਨਾ ਗਿਆਨੀ ਹਰਭਜਨ ਸਿੰਘ ਟੁੱਡੀ ਕਾਲ ਬੈਠੇ ਸੀ ਉੱਥੇ ਹਾਜ਼ਰ ਸੀ, ਪਰ ਕਿ ਟੇਪ ਵੀ ਉਹਨਾਂ ਨੇ ਕੀਤੀ ਸੀ। ਹੁਣ ਉਹਨਾਂ ਨੇ ਵਿਚਾਰ ਸਾਗਰ ਪੜ੍ਹਿਆ ਤੇ ਵਿਦਾਂਤ ਪੜ੍ਹਿਆ ਸੰਤ ਗਿਆਨੀ ਮੋਹਨ ਸਿੰਘ ਦੇ ਕੋਲੋਂ। ਉਹ ਕਹਿੰਦੇ ਵੀ ਸਾਰੇ ਹੈਰਾਨ ਹੋ ਗਏ ਵੀ ਇੰਨਾ ਗੂੜ ਵਿਦਾਂਤ ਤੇ ਇੰਨੇ ਸਰਲ ਤਰੀਕੇ ਨਾਲ ਸੁਣਾਇਆ ਵੀ ਜਿਹੜਾ ਬੜੇ ਬੜੇ ਆਚਾਰੀਆ ਨੀ ਕੋਈ ਸੁਣਾ ਸਕਦੇ। ਤੇ ਫਿਰ ਵਿਦਿਆ ਕਿੱਥੋਂ ਪ੍ਰਾਪਤ ਹੋਈ ਹੈ? ਇੱਕ ਮਹਾਂਪੁਰਸ਼ ਦੀ ਆਸ਼ੀਰਵਾਦ ਦੇ ਨਾਲ। ਤੇ ਮੰਨਣ ਦੇ ਨਾਲ, ਮੰਨੇ ਸ਼ੁੱਧ ਹੋ ਗਏ ਮਨ ਬੁੱਧ, ਮੰਨੇ ਸਗਲ ਭਵਨ ਕੀ ਸ਼ੁੱਧ, ਇਹ ਸੋਝੀ ਨਾਮ ਦੇ ਵਿੱਚ ਇਹ ਬਰਕਤਾਂ। ਪਰ ਇਹ ਸੋਚ ਕੇ ਇਹ ਨਹੀਂ ਵੀ ਅਸੀਂ ਪੜ੍ਹਨਾ ਛੱਡ ਦੇਣਾ, ਉਦੋਂ ਵੀ ਪੂਰਵ ਲੋਕ ਕਰਮ ਅੰਕੁਰ ਜਾਂ ਪ੍ਰਗਟਿਓ ਭੇਟਿਓ ਪੁਰਖ ਰਸ ਵਗੈਰਾ ਕੀ, ਉਹ ਤਾਂ ਪੂਰਵ ਕਰਮ ਸੁਣਾ। ਤੇ ਸਤਿਪੁਰਸ਼ਾਂ ਦੇ ਵਿੱਚ ਇਸ ਪ੍ਰਕਾਰ ਦੀ ਇਹ ਸ਼ਕਤੀ ਹੁੰਦੀ ਹੈ। ਮਨੁੱਖ ਦੀ ਬਾਤ ਇੱਕ ਪਾਸੇ ਹੈ, ਅਗਰ ਧਰਤੀ ਨੂੰ ਬੁਲਾਉਣਾ ਚਾਹੁਣ ਧਰਤੀ ਨੂੰ ਬੁਲਾ ਸਕਦੇ, ਬਿਰਸ਼ਾਂ ਦੇ ਵਿੱਚੋਂ ਆਵਾਜ਼ ਪੈਦਾ ਕਰਨੀ ਸਕਣ ਕਰ ਸਕਦੇ, ਮਰੇ ਹੋਏ ਨੂੰ ਜਿਉਂਦਾ ਕਰਕੇ ਤੇ ਉਹਦਾ ਸੰਸਾਰ ਦੇ ਨਾਲ ਵਾਰਤਾਲਾਪ ਕਰਾ ਸਕਦੇ। ਪਰ ਭਾਣੇ ਦੇ ਵਿੱਚ ਜੇ ਪਰਮਾਤਮਾ ਵੱਲੋਂ ਆਗਿਆ ਹੋਊਗੀ ਵੀ ਹਾਂ ਐਸਾ ਕਰੋ, ਕਰਨਗੇ ਨਹੀਂ ਕਰਨਗੇ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪੋਥੀ ਵਿੱਚ ਲਿਖਿਆ ਕਿ ਸ਼ਿਵ ਜੀ ਨੇ ਗੁਰੂ ਨਾਨਕ ਦਾ ਆਰਾਧਨ ਕੀਤਾ, ਬੇਨਤੀ ਕੀਤੀ, ਗਰੀਬ ਨਿਵਾਜ ਤੁਸੀਂ ਸਾਡੇ ਸਾਰਿਆਂ ਦੇ ਮਾਲਕ ਹੋ, ਇਕੱਲੇ ਮਨੁੱਖਾਂ ਦੇ ਨਹੀਂ, ਵੀ ਮੇਰੀ ਇੱਕ ਬੇਨਤੀ ਹੈ ਵੀ ਕਾਂਸ਼ੀਪੁਰੀ ਮੈਂ ਵਸਾਈ ਸੀ, ਉੱਥੇ ਬਹੁਤ ਪਖੰਡ ਹੋ ਰਿਹਾ, ਮੇਰੀ ਕਾਂਸ਼ੀਪੁਰੀ ਦਾ ਉਧਾਰ ਹੋ ਜਾਏਗਾ ਜੇ ਤੁਸੀਂ ਆਪਣੀ ਚਰਨ ਮੁਬਾਰਕ ਉੱਥੇ ਪਾ ਦਿਓ। ਸ਼ਿਵਜੀ ਦੀ ਬੇਨਤੀ ਮੰਨ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਕਾਂਸੀ ਵੀ ਚਲੇ ਗਏ, ਜਿੱਥੇ ਬਾਹਰ ਬਾਹਰ ਉਹ ਨਿਰਮਲ ਪੰਚਾਇਤੀ ਅਖਾੜੇ ਕੋਲ ਸਥਾਨ ਹੈ ਹੁਣ ਇਸ ਵੇਲੇ ਗੁਰੂ ਕੇ ਬਾਗ ਵਾਲੀ ਜਗ੍ਹਾ, ਮਹਾਰਾਜ ਬਾਹਰ ਬੈਠ ਗਏ। ਤਾਂ ਜਦੋਂ ਬੈਠੇ ਮਰਦਾਨੇ ਨੇ ਇੱਕ ਗੱਲ ਕਹੀ, ਗਰੀਬ ਨਿਵਾਜ ਜਗ੍ਹਾ ਚੰਗੀ ਨਹੀਂ। ਮਹਾਰਾਜ ਕਹਿੰਦੇ ਕੀ ਹੋਇਆ ਜਗ੍ਹਾ ਨੂੰ? ਕਹਿਣ ਲੱਗੇ ਮਹਾਰਾਜ ਵੀ ਥੋੜੇ ਜਿਹੇ ਫਾਸਲੇ ਤੇ ਕੁੱਤਾ ਮਰਿਆ ਪਿਆ, ਜੇ ਇੱਥੇ ਹੀ ਬੈਠਣਾ ਤਾਂ ਕੁੱਤੇ ਨੂੰ ਘਸੀਟ ਕੇ ਬਾਹਰ ਛੱਡ ਦੇਣਾ ਮੈਂ, ਨਹੀਂ ਆਪਾਂ ਜਗ੍ਹਾ ਬਦਲ ਲਈ। ਮਹਾਰਾਜ ਕਹਿੰਦੇ ਨਾ ਕੁੱਤੇ ਨੂੰ ਕੁਛ ਕਹਿਣਾ, ਘਸੀਟਣਾ ਜਿੱਥੇ ਪਿਆ ਪਿਆ ਰਹਿਣ ਦੇ, ਵਿਚਾਰਾ ਮਰਿਆ ਹੋਇਆ ਤਾਂ ਤੈਨੂੰ ਡਰ ਕਹਦਾ? ਚਲੋ ਉਸ ਤਰ੍ਹਾਂ ਕੁੱਤੇ ਦੇ ਭੈ ਹੁੰਦਾ ਵੀ ਕਿਤੇ ਵੱਢ ਨਾ ਖਾਏ, ਤਾਂ ਮਰਿਆ ਪਏ ਤੈਨੂੰ ਕੀ ਕਹਿੰਦਾ ਹੈ? ਜੈ ਵਿਸਾਲੇ ਤਾਂ ਵੈਸਾ ਸਵਾਮੀ, ਜੈ ਭੇਜੇ ਤਾਂ ਜਾਵਾਂ, ਸਭ ਨਗਰੀ ਮੇਂ ਏਕੋ ਰਾਜਾ, ਸਵੇ ਪਵਿੱਤ ਹੈ ਸਭ। ਇਹ ਕਹਿ ਕੇ ਮਾਰੇ ਭਾਈ ਥੋੜੇ ਸਮੇਂ ਦੇ ਵਿੱਚ ਹੀ ਬ੍ਰਾਹਮਣ ਆ ਕੇ ਬੈਠੇ, ਜਿਵੇਂ ਅੱਗੇ ਆਉਂਦੇ ਸੀ ਕੋਈ ਸੰਤ ਆਜਵੇ ਦੁਆਲੇ ਆਉਂਦੇ ਸੀ। ਬ੍ਰਾਹਮਣ ਆਏ ਸ਼ਾਸਤਰ ਅਰਥ ਕਰਨ ਵਾਸਤੇ, ਉਹਨਾਂ ਦੇ ਵਿੱਚ ਮੁਖੀਆ ਗੋਪਾਲ ਦੱਤ ਨਾਮ ਦਾ ਬ੍ਰਾਹਮਣ, ਬਾਕੀ ਸਾਰੀ ਟੀਮ ਉਹਦੇ ਨਾਲ ਹੈ, ਔਰ ਇਹ ਵਿਦਵਾਨ ਐਸਾ ਜਿਸਨੇ ਸਾਰੇ ਭਾਰਤ ਦੇ ਵਿਦਵਾਨ ਹਰਾ ਦਿੱਤੇ ਸਨ, ਡਿਗ ਵਿਜੇ ਕੀਤੀ ਹੋਈ ਹੈ। ਤੇ ਜਿਸ ਵੇਲੇ ਉਹ ਮੂਹਰੇ ਅਹੰਕਾਰ ਹੈ ਵਿਦਿਆ ਦਾ, ਗੁਰੂ ਸਾਹਿਬ ਦੇ ਕੋਲ ਆ ਕੇ ਕੋਈ ਨਮਸਕਾਰ ਨਹੀਂ, ਕੋਈ ਸਤਿਕਾਰ ਨਹੀਂ, ਕੋਈ ਦੁੱਧ ਪਾਣੀ ਨਹੀਂ ਪੁੱਛਿਆ, ਕੋਈ ਰੋਟੀ ਨਹੀਂ ਪੁੱਛੀ, ਪਾਣੀ ਨਹੀਂ ਪੁੱਛਿਆ। ਆਉਣ ਸਾਰ ਆ ਕੇ ਕਹਿਣਗੇ ਕਿੰਗ ਪੁਸਤਕਾਂ ਦੀ ਥੰਮ, ਸੰਸਕ੍ਰਿਤ ਦੇ ਪੁੱਛਦੇ ਕਿਹੜੀ ਗ੍ਰੰਥ, ਕਿਹੜਾ ਗ੍ਰੰਥ ਪੜ੍ਹੇ ਹੋਏ ਹੋ ਤੁਹਾਡੇ ਨਾਲ ਮੈਂ ਸ਼ਾਸਤਰ ਕਰਨਾ, ਉਸੇ ਗ੍ਰੰਥ ਜੋ ਕਰਨਾ ਜਿਹੜਾ ਤੁਸੀਂ ਪੜ੍ਹੇ ਹੋਏ। ਮਹਾਰਾਜ ਸਾਹਿਬ ਕਹਿਣ ਲੱਗੇ ਬ੍ਰਾਹਮਣ ਦੇਵਤਾ ਬਹਿ ਜਾਓ, ਬੈਠ ਕੇ ਗੱਲ ਕਰੋ। ਬਹਿ ਗਏ। ਮਹਾਰਾਜ ਦੀ ਧੀਰਤਾ ਦਾ, ਉਹਨਾਂ ਦੀ ਖਿਮਾ ਦਾ ਪ੍ਰਭਾਵ ਸਾਰਿਆਂ ਤੇ ਪਿਆ। ਕਹਿਣ ਲੱਗੇ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਤੁਹਾਨੂੰ, ਤੁਹਾਡੇ ਕਾਂਸੀ ਦਾ ਇਹੀ ਰਿਵਾਜ ਹੈ? ਤੁਸੀਂ ਆਏ ਗਏ ਮਹਾਤਮਾ ਦਾ ਇਉਂ ਹੀ ਸਤਿਕਾਰ ਕਰਦੇ ਹੋ ਜਿਵੇਂ ਮੇਰਾ ਕਰਨ ਲੱਗੇ ਹੋ? ना रोटी ना पानी ना बहन नु जगह ना खलोण नु जगह ते पुछे तो पानी बनी ते शास्त्र अर्थ करने वास्ते आ गए। कहन लगे जी वादू गल करन दी लोड़ नहीं साडे नु गल ओ नहीं करो केड़ा गलत बड़े हो। महाराज कहिंदे की करना की है? कहिंदे जी शास्त्र अर्थ कर। महाराज कहिंदे होऊगा की? फिर कहिंदे जी तुसी हार गए तुहाडे कपड़े ला लैणे ने, कपड़े ला के भेजांगे नंगा कर। ਇਹ ਸਾਡਾ ਨਿਯਮ ਬਣਿਆ, ਅਸੀਂ ਛੱਡਿਆ ਸਾਧ ਕੋਈ ਨੀ। ਇੱਥੇ ਤਾਂ ਕੰਸੀ ਸਾਧ ਬੜਦਾ ਨੀ ਕੋਈ, ਤੁਸੀਂ ਕਬਰ ਕਿਵੇਂ ਆ ਗਏ? ਅਸੀਂ ਨੀ ਬੜਨ ਦਿੰਦੇ ਤੇ ਕਿਸੇ ਨੂੰ, ਕੇਵਲ ਬ੍ਰਾਹਮਣ ਰਹਿਣਗੇ ਇੱਥੇ। ਕਹਿਣ ਲੱਗੇ ਫਿਰ ਇਸ ਤਰ੍ਹਾਂ, ਜੇ ਮੈਂ ਤੁਹਾਡੇ ਨਾਲ ਸ਼ਾਸਤਰ ਅਰਥ ਕੀਤਾ ਤੁਹਾਨੂੰ ਕਿਤੇ ਨਾ ਕਿਤੇ ਭੁਲੇਖਾ ਜਿਹਾ ਬਣਿਆ ਰਹਿਣਾ ਹੈ ਵੀ ਇਹ ਪੜ੍ਹੇ ਹੋਣਗੇ ਕਿਤੇ, ਵੀ ਮੈਂ ਤੁਹਾਨੂੰ ਸ਼ਾਸਤਰ ਅਰਥ ਕਰਨ ਵਾਲਾ ਬੰਦਾ ਦੇ ਦਾਂ ਜਿਹੜਾ ਤੁਹਾਡੇ ਨਾਲ ਅਰਥ ਦੇ। ਕਹਿੰਦੇ ਜੀ ਦੇ ਦਿਓ। ਦੇਖਿਆ ਵੀ ਦੋ ਜਣੇ ਨੇ ਕੋਲ, ਜੇ ਆਪੇ ਉਹਦਾ ਹੰਕਾਰ ਹੋਰ ਚੜ ਗਿਆ ਵੀ ਇਹਦਾ ਮਤਲਬ ਇਹ ਹੈ ਵੱਡਾ ਇਹੀ ਹੈ ਤੇ ਇਹੀ ਸ਼ਰਤ ਅਰਥ ਕਰਨ ਨੂੰ ਤਿਆਰੇ ਕੀ ਕਰਨਗੇ ਤੇ ਚੇਲੇ ਨੇ ਉਹਨਾਂ ਦੇ। ਮਹਾਰਾਜ ਕਹਿੰਦੇ ਮਰਦਾਨਿਆ, ਹਾਂ ਮਹਾਰਾਜ, ਕਮੰਡਲ ਚ ਪਾਣੀ ਹੈਗਾ? ਹਾਂ ਮਹਾਰਾਜ ਹੈਗਾ। ਕਹਿੰਦੇ ਚੁੱਕ ਲੈ। ਉੱਠ ਕੇ ਮਰਦਾਨਾ ਖੜਾ ਹੋ ਗਿਆ, ਕਮੰਡਲ ਚੁੱਕਿਆ। ਦਾਦਾ ਜੀ ਕੀ ਕਰਨਾ ਹੈ? ਕਹਿੰਦੇ ਪੁੱਤੇ ਉਹਦੇ ਉੱਤੇ ਛਿੜਕ ਦੇ ਨਾਲ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਕਹਿੰਦੇ ਬਸ ਕਲਾ ਵਰਤ ਜਾਏਗੀ, ਜਿਸ ਨਿਰੰਕਾਰ ਦਾ ਨਾਮ ਲਏਗਾ ਤੇ ਉਹ ਫਿਰ ਕਲਾ ਵਰਤ ਹੋਊਗੀ। ਤੂੰ ਕਰਦੇ ਇਹਨਾਂ ਮਰਦਾਨਾ ਗਿਆ ਉਹਨੇ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਤੇ ਜਦੋਂ ਮਰਦਾਨਾ ਇਹ ਕਹਿ ਰਿਹਾ ਸੀ, ਮਹਾਰਾਜ ਕਹਿੰਦੇ ਆ ਭਾਈ ਤੇਰਾ ਭਾਈਚਾਰਾ ਡਿੱਗ ਰਿਹਾ ਹੈ, ਆ ਜਾ। ਤੇ ਕੁੱਤੇ ਚ ਪੈ ਗਈ ਜਾਨ ਤੇ ਕੁੱਤਾ ਪੂਛ ਹਿਲਾਉਂਦਾ। ਜਦੋਂ ਆਇਆ ਕਹਿਣ ਲੱਗੇ ਸੰਤ ਕੈਸਾ, ਇਹ ਸ਼ਾਸਤਰ ਅਰਥ ਕਰਨ ਨੂੰ ਤਿਆਰ ਨਹੀਂ ਸੀ, ਮਰਿਆ ਕੁੱਤਾ ਜਿੰਦਾ ਕਰ ਦਿੱਤਾ। ਇਹਦਾ ਮਤਲਬ ਆਮ ਸੰਤਾਂ ਨਾਲ ਤਾਂ ਫਰਕ ਹੈਗਾ, ਨਹੀਂ ਜਾਣਿਆ ਵੀ ਗੁਰੂ ਨਾਨਕ। ਤਾਂ ਹੁਣ ਇੱਕ ਸਵਾਲ ਖੜਾ ਹੋ ਗਿਆ, ਬ੍ਰਾਹਮਣ ਜਾਤੀ ਚਾਰ ਯੁੱਗਾਂ ਤੋਂ ਸਾਡੀ ਪੂਜਾ ਹੁੰਦੀ ਆ ਰਹੀ ਹੈ, ਇਹਨਾਂ ਕੁੱਤੇ ਦੇ ਨਾਲ ਲਾ ਦਿੱਤਾ ਸਾਨੂੰ, ਭਾਈਚਾਰਾ ਕਹਿ ਦਿੱਤਾ, ਅਪਮਾਨ ਹੈ ਜੀ ਬਹੁਤ ਵੱਡਾ। ਕਹਿਣ ਲੱਗੇ ਸੰਤ ਜੀ ਪਤਾ ਨਹੀਂ ਤੇਰੀ ਜਾਦੂਗਰੀ ਦੀ ਹੋਊਗੀ ਕਿਹੜਾ ਇਹ ਜਿਹੜਾ ਤੂੰ ਜਿੰਦਾ ਕਰਦਾ, ਪਰ ਇੱਕ ਗੱਲ ਦਾ ਜਵਾਬ ਦੇ ਸਾਨੂੰ, ਇਹ ਕੁੱਤੇ ਨੂੰ ਭਾਈਚਾਰਾ ਕਿਉਂ ਕਿਹਾ? ਅਸੀਂ ਕੁੱਤੇ ਹਾਂ? ਮਹਾਰਾਜ ਕਹਿੰਦੇ ਮੈਂ ਨੀ ਕੁਛ ਵੀ ਬੋਲਣਾ, ਹੁਣ ਤਾਂ ਬੋਲਣ ਵਾਲਾ ਲਿਆ ਦਿੱਤਾ ਤੁਹਾਨੂੰ, ਇਹ ਵੀ ਗੱਲ ਇਸ ਨੂੰ ਪੁੱਛ ਲਓ, ਪਰ ਮੈਂ ਝੂਠ ਨਹੀਂ ਕਿਹਾ, ਤੁਹਾਡਾ ਭਾਈਚਾਰਾ। ਤੇ ਕੁੱਤਾ ਗੁਰੂ ਨਾਨਕ ਨੂੰ ਨਮਸਕਾਰ ਕਰਦਾ ਹੈ, ਮੱਥਾ ਟੇਕਦਾ ਤੇ ਫਿਰ ਆਗਿਆ ਦਿੰਦਾ ਹੈ। ਮਹਾਰਾਜ ਨੇ ਸਮਰੱਥਾ ਦੇ ਦਿੱਤੀ, ਹੁਣ ਮੂੰਹ ਕੁੱਤੇ ਦਾ, ਆਵਾਜ਼ ਮਨੁੱਖ ਦੀ, ਗੱਲ ਕਿ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੂੰਹ ਕੁੱਤੇ ਦਾ, ਆਵਾਜ਼ ਮਨੁੱਖ ਦੀ, ਕਹਿੰਦੇ ਹਾਂ ਭਾਈ ਕਰੋ ਪ੍ਰਸ਼ਨ, ਕਿਹੜਾ ਕਰਨਾ? ਤੁਹਾਡਾ ਭਲਾ ਹੋ ਜਾਏ, ਕੁੱਤਾ ਤਾਂ ਪਾਉਂਦਾ ਹੁੰਦਾ, ਟੂੰ ਟੂੰ ਕਰਦਾ ਹੁੰਦਾ। ਉਹ ਕਹਿੰਦੇ ਬਈ ਤੂੰ ਪਹਿਲਾਂ ਇਹ ਦੱਸ ਵੀ ਤੂੰ ਹੈ ਕੀ, ਦੇਵਤਾ ਮਨੁੱਖ ਹੈ ਜਾਂ ਕੌਣ ਹੈ ਤੂੰ, ਭੂਤ ਹੈ ਪ੍ਰੇਤ ਹੈ ਜਿੰਨ ਹੈ ਖਵੀਸ਼ ਹੈ, ਕੌਣ ਹੈ ਤੂੰ? ਕਹਿੰਦਾ ਗੋਪਾਲ ਦੱਤ ਬੇਟਾ ਸਮਝ ਨਾਲ ਬੋਲ। ਜਦ ਬੇਟਾ ਕਿਹਾ, ਹੁਣ ਕੁੱਤੇ ਨੇ ਬੇਟਾ ਕਹਿ ਦਿੱਤਾ ਤਾਂ ਗੱਲ ਕਹੂ ਤੂੰ ਵੀ ਖਾ ਲਾਂਗੀ, ਕਿਸੇ ਨੂੰ ਘਾਲ ਕੱਢਣੀ ਹੋਵੇ ਕਹਿੰਦੇ ਕੁੱਤੇ ਦਾ ਪੁੱਤ ਕਹਿ ਦੋ, ਬੰਦਾ ਸਿਰ ਪਾੜ ਨੂੰ ਆਉਂਦਾ। ਪਰ ਹੁਣ ਕੁੱਤਾ ਕਹਿੰਦਾ ਬੇਟਾ ਇੰਜ ਨਹੀਂ ਬੋਲੀ ਜਾਂਦਾ, ਵੱਡਿਆਂ ਦੇ ਨਾਲ ਗੱਲ ਸਮਝਦਾਰੀ ਨਾਲ ਕਰੀਦਾ। ਕੁੱਤਾ ਕਹਿ ਰਿਹਾ, ਅੱਧੇ ਦਾ ਬਾਮਨ ਨੱਠੂ ਨੂੰ ਤਿਆਰ ਹੋ ਗਈ ਵੀ ਇਹ ਤਾਂ ਗੱਲ ਕੁਛ ਹੋਰ ਬਣ ਗਈ, ਕਿੱਥੇ ਫਸ ਗਿਆ? ਕਈਆਂ ਦੇ ਕੱਪੜੇ ਲਾਹੇ, ਕਈਆਂ ਦਾ ਕੁਛ ਆ, ਬਣ ਹੀ ਕੁਛ ਹੋਰ ਗਿਆ। ਅੱਜ ਤਾਂ ਆਪਣੇ ਕੱਪੜੇ ਕੀ ਪਤਾ ਹੈ ਕੁੱਤਾ ਕੌਣ ਹੈ, ਤੇ ਕੱਪੜੇ ਇਹ ਲਾ ਦੂਗਾ ਸਾਡੇ। ਤੇ ਗੋਪਾਲ ਦੱਸ ਘਬਰਾ ਕੇ ਕਹਿੰਦਾ ਮੈਨੂੰ ਬੇਟਾ ਕਿਉਂ ਕਿਹਾ ਤੁਸੀਂ? ਕਹਿੰਦਾ ਇਸ ਕਰਕੇ ਕਿਹਾ ਤੂੰ ਲੱਗਦਾ ਮੇਰਾ ਬੇਟਾ, ਤਾਂ ਕਿਹਾ। ਤੂੰ ਹੈ ਕੌਣ? ਕਹਿੰਦਾ ਤੇਰਾ ਦਾਦਾ ਬਿਸ਼ਨ ਦੱਤ, ਮੈਂ ਤੇਰਾ ਦਾਦਾ, ਤੂੰ ਮੇਰਾ ਪੋਤਰ ਹੈ। ਬਸ ਇਹ ਥਾਂ ਦੀਆਂ ਥਾਂ ਥੀਆਂ ਸਾਰਿਆਂ ਦੀਆਂ, ਤੂੰ ਐ ਕਰ ਚਰਚਾ ਕਰਾਂਗੇ ਆਪਾਂ ਬਾਅਦ ਵਿੱਚ, ਪਹਿਲਾਂ ਤੂੰ ਆਪਣੇ ਘਰ ਬਾਰੇ ਮੈਨੂੰ ਪੁੱਛ ਲੈ ਜਿਹੜਾ ਬਜਾਇ, ਕਿਉਂਕਿ ਜਿੰਨਾ ਕੁਛ ਮੈਨੂੰ ਪਤਾ ਦਾਦੇ ਨੂੰ ਜਿੰਨਾ ਪਤਾ ਹੁੰਦਾ ਪੋਤਰੇ ਨੂੰ ਨਹੀਂ ਪਤਾ ਹੁੰਦਾ। ਆਪਣੇ ਖਾਨਦਾਨ ਦੀਆਂ ਪੁੱਛਣੀਆਂ ਕੋਈ ਗੱਲਾਂ ਨਹੀਂ, ਅੱਖਾਂ ਭਰ ਗਈਆਂ। ਕੁੱਤੇ ਦੀ ਜੂਨ ਵਿੱਚ ਪਿਆ ਦਾਦਾ ਬੋਲਦਾ ਕਿਸ਼ਨ ਦਾ, ਫਿਰ ਤੇਰੀ ਬੇਟਾ ਅੱਖਾਂ ਕਿਉਂ ਭਰੀਆਂ? ਕਹਿੰਦਾ ਦਾਦਾ ਜੀ ਅਨਰਥ ਹੋ ਗਿਆ, ਜੀਣ ਜੋਗਾ ਨਹੀਂ ਰਿਹਾ ਇਹ ਖਾਨਦਾਨ, ਬ੍ਰਾਹਮਣਾਂ ਦਾ ਖਾਨਦਾਨ ਤੇ ਕੁੱਤੇ ਦੀ ਜੂਨ ਦੇ ਵਿੱਚ ਭਰਿਆ ਫਿਰਦਾ। ਐਡਾ ਵੱਡਾ ਜਬੀ ਤਬੀ ਹੋ ਗਏ, ਕੁੱਤਾ ਕਿਉਂ ਬਣਿਆ ਕਰਦੇ ਤੂੰ? ਅਸੀਂ ਤਾਂ ਹੁਣ ਵੀ ਕਹਿੰਦੇ ਨੇ ਤੂੰ ਸੱਚਖੰਡ ਬੈਠਾ, ਸਵਰਗ ਚ ਬੈਠਾ। ਕਹਿੰਦੇ ਬੇਟਾ ਮੇਰੀ ਤਾਂ ਬਾਤ ਛੱਡ, ਮੈਨੂੰ ਤਾਂ ਹੁਣ ਤੇਰਾ ਸੰਸਾ ਹੋਇਆ ਵੀ ਤੂੰ ਵੀ ਕੁੱਤਾ ਹੀ ਬਣਨਾ ਹੈ, ਸੰਸਾ ਤਾਂ ਤੇਰੇ ਤੇ ਆ ਗਿਆ, ਮੈਨੂੰ ਬਣ ਪਤਾ ਹੀ ਕੁੱਤਾ ਹੀ ਬਣਨਾ ਹੈ। ਕਿਉਂ? ਕਹਿੰਦਾ ਜਿਹੜੇ ਕਰਮ ਕਰਕੇ ਮੈਂ ਕੁੱਤਾ ਬਣਿਆ ਤੇ ਕੰਮ ਉਹੀ ਫੜਿਆ ਹੋਇਆ ਤੇਰਾ ਵੀ। ਸ਼ਾਸਤਰ ਅਰਥ ਕਰਨਾ ਹੀ ਕਰ ਲੈ, ਮੇਰੇ ਕੋਲ ਟਾਈਮ ਘੱਟ ਹੈ, ਮੇਰਾ ਤਾਂ ਭਗਵਾਨ ਆਇਆ ਖੜਾ ਹੈ। ਇਹਨੂੰ ਸੰਤ ਸਮਝਦਾ ਹੈ? ਕੋਈ ਸ੍ਰਿਸ਼ਟੀ ਦਾ ਮਾਲਕ ਹੈ, ਆਪ ਨਾਰਾਇਣ ਕਲਾ ਧਾਰ ਜਗ ਮੇ ਪਰਵਰਿਓ। ਗੁਰੂ ਨਾਨਕ ਦੇ ਚਰਨਾਂ ਨੂੰ ਜਿਹੜੀਆਂ ਹੱਡੀਆਂ ਉੱਥੇ ਛੋਈਆਂ ਸਨ, ਜਦੋਂ ਮਹਾਰਾਜ ਸਾਹਿਬ ਜੀ ਸੁਲਤਾਨਪੁਰ ਦੇ ਵਿੱਚ ਸ਼ਮਸ਼ਾਨ ਭੂਮੀ ਕਬਰਸਥਾਨ ਵਿੱਚ ਚਲੇ ਗਏ, ਮੜੀਆਂ ਵਿੱਚ ਚਲੇ ਗਏ, ਉੱਥੇ ਲੱਗ ਗਈ ਮੜੀਆਂ, ਜਿਹੜੇ ਮੁਰਦੇ ਦੀ ਹੱਡੀ ਸਪਰਸ਼ ਹੋ ਗਈ ਉੱਥੇ ਦਾ ਵਿਮਾਨ ਤੇ ਉਹਦੀ ਰੂਹ ਪਤਾ ਨੀ ਕਿੱਥੇ ਸੀ, ਉੱਥੋਂ ਹੀ ਇਹੀ ਜੀ ਕਲਾ ਵਰਤਣੀ। ਰੂਹ ਨੇ ਸਾਹਮਣੇ ਆਉਣਾ, ਵਿਵਾਨ ਚ ਬੈਠਦਿਆਂ ਕਹਿਣਾ ਮਹਾਰਾਜ ਤੁਹਾਨੂੰ ਤੁਸੀਂ, ਮੈਂ ਫਲਾਨੀ ਜੂਨ ਚ ਪਿਆ ਫਿਰਦਾ ਸੀ ਤੇ ਮੇਰੀ ਹੱਡੀ ਸੀ ਇੱਥੇ, ਉਹਦੇ ਨਾਲ ਹੀ ਇਹੋ ਜਿਹਾ ਕਨੈਕਸ਼ਨ ਜੁੜ ਗਿਆ ਤੇ ਮੇਰਾ ਉਧਾਰ ਹੋ ਗਿਆ। ਗੁਰੂ ਨਾਨਕ ਨੇ ਕਿੰਨਿਆਂ ਦਾ ਉਧਾਰ ਕੀਤਾ? ਸਿਰਫ ਹੱਡੀ ਸਪਰਸ਼ ਹੋਈ ਚਰਨਾਂ। ਕਹਿਣਗੇ ਪਰਮੇਸ਼ਰ ਹੈ ਆਦ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਦ ਆਇਓ, ਲੋਕ ਸੁਣਿਓ ਪਰ ਲੋਕ ਸੁਣਿਓ ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ, ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ, ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ। ਇਹ ਰੱਬ ਹੈ ਚਰਨ ਫੜ ਲੈ ਬੇਟਾ, ਜੇ ਆਪਣਾ ਉਧਾਰ ਚਾਹੁੰਦਾ ਕੋਈ ਪੁੱਛਣਾ ਤਾਂ ਪੁੱਛ ਲੈ, ਤੇ ਨਹੀਂ ਫਿਰ ਮੈਂ ਤਾਂ ਹੁਣ ਚਲਿਆ। ਵਿਵਾਨ ਆਇਆ, ਕੁੱਤੇ ਦੇ ਸਰੀਰ ਦੇ ਵਿੱਚੋਂ ਚੇਤਨਾ ਨਿਕਲੀ ਤੇ ਉਹਦੇ ਦਾਦੇ ਦਾ ਸਹੀ ਰੂਪ ਪ੍ਰਕਾਸ਼ ਦਾ ਸਾਹਮਣੇ ਖੜਾ ਹੋ ਗਿਆ। ਸਾਰੇ ਬ੍ਰਾਹਮਣਾਂ ਨੇ ਮੱਥਾ ਟੇਕਿਆ, ਸੱਚਖੰਡ ਚੱਲਿਆ, ਤੁਹਾਡੇ ਸਾਹਮਣੇ ਚੱਲਿਆ, ਆਹ ਦੇਖ ਵਿਵਾਨ ਆ ਗਿਆ, ਹੁਣ ਤੂੰ ਫੈਸਲਾ ਕਰ ਲੈ ਤੇ ਤੇਰੇ ਸਾਥੀ ਬ੍ਰਾਹਮਣ ਫੈਸਲਾ ਕਰ ਲੈਣ, ਕੁੱਤੇ ਬਣ ਕੇ ਟੂੰ ਟੂੰ ਕਰਨਾ ਤੇ ਜਾਂ ਫਿਰ ਮੇਰੀ ਤਰ੍ਹਾਂ ਦੀਵਾਨਾ ਚ ਬੈਠ ਕੇ ਜਾਣਾ, ਵੇਖੋ ਤੁਸੀਂ ਫੈਸਲਾ ਕਰੋ। ਕਹਿੰਦਾ ਦਾਦਾ ਜੀ ਇੱਕ ਗੱਲ ਦੱਸ ਦੋ, ਜਾਂਦੇ ਜਾਂਦਿਆਂ ਮੈਂ ਪੁੱਛ ਲੈ, ਤੁਹਾਨੂੰ ਕੁੱਤੇ ਦੀ ਜੂਨ ਕਿਉਂ ਮਿਲੀ ਸੀ? ਕਹਿਣ ਲੱਗਾ ਜਿਹੜਾ ਵੀ ਇੱਥੇ ਸੰਤ ਆਉਂਦਾ ਸੀ ਉਹਦੇ ਕੱਪੜੇ ਲਾ ਲੈਂਦਾ ਸੀ, ਅਨਪੜ੍ਹ ਤੁਰੇ ਫਿਰਦੇ ਹੋ, ਪਖੰਡ ਕਰਦੇ ਹੋ, ਮੈਂ ਬੜੀ ਵਿਆਦ ਵੀ ਕੀਤੀ ਸੰਤਾਂ ਦੀ, ਮੇਰੇ ਤੇ ਮਾਰ ਪੈ ਗਈ ਨਿਰੰਕਾਰ ਦੀ। ਇੱਕ ਸੰਤ ਆ ਗਏ ਪੂਰਨ ਮਹਾਂਪੁਰਸ਼, ਕੋਈ ਦਿਖਾਵਾ ਨਹੀਂ ਸੀ, ਮੈਂ ਆਪਣੇ ਸੁਭਾਅ ਅਨੁਸਾਰ ਉਹਨਾਂ ਦੇ ਦੁਆਲੇ ਹੋਇਆ, ਮੈਂ ਇੱਕ ਪਹਿਰ ਤੱਕ ਉਹਨਾਂ ਨੂੰ ਸਿਮਰ ਨਹੀਂ ਕਰਨ ਦਿੱਤਾ, ਬ੍ਰਹਮ ਚਿੰਤ ਨਹੀਂ ਕਰਨ ਦਿੱਤਾ, ਉਹ ਖਿਮਾ ਕਰਦੇ ਰਹੇ, ਮੈਂ ਬੋਲੀ ਗਿਆ, ਆਖਿਰ ਜਦੋਂ ਇੰਨਾ ਤੰਗ ਹੋ ਗਿਆ ਵੀ ਮੈਂ ਇੱਕ ਪਹਿਰ ਖੇੜੇ ਹੀ ਨਾ ਛੱਡਿਆ, ਕਹਿੰਦੇ ਫਿਰ ਸੰਤ ਦੀ ਰਸਨਾ ਤੋਂ ਚੱਲ ਗਿਆ ਤੀਰ। ਕਹਿੰਦਾ ਓਏ ਕਿਉਂ ਕੁੱਤੇ ਵਾਂਗੂ ਟੌਂ ਟੌਂ ਕਰੀ ਜਾਂਦਾ, ਪਹਿਰ ਹੋ ਗਿਆ, ਬ੍ਰਹਮ ਚਿੰਤ ਨਹੀਂ ਕਰਨ ਦਿੰਦਾ, ਜੇ ਬਾਲਾ ਭੌਂਕਣ ਦਾ ਸ਼ੌਕ ਹੈ, ਕਹਿੰਦੇ ਜਾ ਤੈਨੂੰ ਆਉਂਦੀ ਜੂਨ ਕੁੱਤੇ ਦੀ ਹੀ ਦਊਗਾ ਰੱਬ, ਭੌਂਕ ਲੈ ਕਰੀਏ ਨਾ ਘੁਮਾਉਣਾ। ਕਹਿੰਦਾ ਉਦੋਂ ਦਾ ਕੁੱਤਾ ਬਣ ਬਣ ਕੇ ਜੰਮੀ ਜਾਂਦਾ ਮਰੀ ਜਾਂਦਾ, ਕੁੱਤੇ ਦੀ ਜੂਨ ਮਿਲੀ ਆ ਉਦੋਂ, ਆਹ ਹੁਣ ਛੁਟਕਾਰਾ ਹੋਇਆ। ਬਿਸ਼ਨ ਦੱਤ ਦਾ ਚਲਾ ਗਿਆ ਸੱਚਖੰਡ ਨੂੰ, ਗੋਪਾਲ ਦੱਤ ਉਹਦਾ ਪੋਤਰਾ, ਤੇ ਸਾਰੇ ਬ੍ਰਹਮ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਨਕਮਸਤਕ ਹੋ ਗਏ, ਕਹਿਣ ਲੱਗੇ ਮਹਾਰਾਜ ਬਖਸ਼ ਲਓ, ਸਾਡੇ ਗੁਨਾਹ ਬਖਸ਼ ਦਿਓ। ਮਹਾਰਾਜ ਕਹਿੰਦੇ ਮੈਂ ਤਾਂ ਤੁਹਾਨੂੰ ਕੋਈ ਮਾੜਾ ਵਚਨ ਕਿਹਾ ਹੀ ਨਹੀਂ, ਪਰ ਅੱਗੇ ਤੋਂ ਚਾਹੇ ਕਿਸੇ ਦਾ ਭੇਖ ਵੀ ਕਿਉਂ ਨਾ ਹੋਵੇ, ਭੇਖ ਦੀ ਤਾਂ ਲਾਜ ਰੱਖੋ। ਕਬੀਰ ਨੇ ਤਾਂ ਗਧੇ ਨੂੰ ਮੱਥਾ ਟੇਕਦਾ ਸੀ, ਮੈਂ ਪੁੱਛਿਆ ਕਬੀਰ ਆ ਕੀ ਕੀਤਾ ਆ ਮੱਥਾ ਗਧੇ ਨੂੰ ਟੋਕਿਆ? ਕਹਿੰਦਾ ਗਧੇ ਨੂੰ ਟੇਕਿਆ, ਉਹ ਕਿਤੇ ਇੱਟਾਂ ਟੋਕਿਆ ਆਇਆ ਸੀ, ਉਹਦਾ ਜਿਹੜਾ ਪਲਾਨ ਦਿੱਤਾ ਸੀ ਤੇ ਉਹ ਸਾਸ ਜੀ ਭਗਵਾਂ ਦਾ ਉਹਦਾ ਪਲਾਨ ਹੋਇਆ ਸੀ, ਕਿਉਂ ਇੱਟਾਂ ਦਾ ਖੋਰਾ ਲੱਗਿਆ ਹੋਇਆ ਸੀ। ਉਹ ਕਹਿੰਦਾ ਵੀ ਸੰਤਾਂ ਦੇ ਵੀ ਇਹੋ ਜਿਹਾ ਬਾਣਾ? ਕਹਿੰਦਾ ਮੈਂ ਤਾਂ ਬਾਣੇ ਨੂੰ ਮੱਥਾ ਟੇਕਿਆ, ਬਾਣੇ ਦਾ ਸਤਿਕਾਰ ਕੀਤਾ, ਕਬੀਰ ਤਾਂ ਗਧੇ ਦੇ ਉੱਤੇ ਬਾਣਾ ਪਾਇਆ, ਉਹਦਾ ਸਤਿਕਾਰ ਕਰਦਾ ਤੇ ਅਸੀਂ ਕਿਤੇ ਖੜੇ ਹੋ ਕੇ ਜਾ ਕੇ ਬਹੁਤ ਘਾਟੇ ਵਾਲੀ ਦੁਕਾਨ ਹੈ ਜਿਹੜੀ ਪਾ ਲਈ ਅਸੀਂ, ਸਾਰਾ ਹੀ ਸੌਦਾ ਘਾਟੇ ਦਾ ਉਹਦੇ ਵਿੱਚ। ਤੇ ਉਸ ਵੇਲੇ ਨੇ ਕਿਹਾ ਮਹਾਰਾਜ ਮੈਨੂੰ ਹੁਣ ਕਿਰਪਾ ਕਰਕੇ ਉਪਦੇਸ਼ ਬਖਸ਼ੋ। ਮਹਾਰਾਜ ਫਿਰ ਨੇ ਉੱਥੇ ਫਿਰ ਕਹਿਣ ਲੱਗੇ ਤੁਸੀਂ ਸੰਸਕ੍ਰਿਤ ਪੜ੍ਹਿਓ। ਸਾਰੇ ਕਹਿੰਦੇ ਹਾਂ ਮਹਾਰਾਜ ਸਾਨੂੰ ਸੰਸਕ੍ਰਿਤ ਦੇ ਉਪਦੇਸ਼ ਦਿਓ। ਮਹਾਰਾਜ ਕਹਿੰਦੇ ਸੰਸਕ੍ਰਿਤ ਦੇ ਦੇਣੇ। ਉਹਨੂੰ ਕਹਿੰਦੇ ਚਤੁਰ ਸਲੋਕੀ ਗੀਤਾ, ਚਾਰ ਸਲੋਕ ਗੀਤਾ ਦੀ ਤਰ੍ਹਾਂ ਉਪਦੇਸ਼ ਹੈ। ਪੜ ਪੁਸਤਕ ਸੰਧਿਆ ਵਾਦਨ, ਸਿਰ ਪੂਜ ਸਬਗਲ ਸਮਾਧਨ, ਮੁਖ ਝੂਠ ਵਿਵੇਕਨ ਸਾਰੰਗ, ਤ੍ਰੈਪਾਲ ਤਿਹਾਲ ਵਿਚਾਰੰ, ਗਲ ਮਾਲਾ ਤਿਰਕ ਲਲਾਟੰ, ਦੁਇ ਧੋਤੀ ਵਸਤਰ ਕਪਾਟੰ, ਜੋ ਜਾਣ ਸਵਰਮਨ ਕਰਨ ਸਭਨੇ ਸਿਰ। ਸਭ ਇਹ ਨਿਸ਼ਚੈ ਫੋਕਟ ਕਰਮ ਜਿਹੜੇ ਤੁਸੀਂ ਕਰ ਰਹੇ। ਕਹੋ ਨਾਨਕ ਨਿਸ਼ਚੋ ਤਿਆਗੈ ਬਿਨ ਸਤਿਗੁਰ ਪਾਠ ਨਾ ਪਾਵੈ। ਇਹ ਚਤੁਰ ਸੂਰਤੀ ਗੀਤਾ ਉਚਾਰ ਕੀਤੀ। ਇਹਨਾਂ ਦੀ ਅੱਗੇ ਪੀੜ੍ਹੀ ਫਿਰ ਜਦੋਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਹੈ, ਭਾਈ ਗੁਰਦਾਸ ਸਾਹਿਬ ਲਿਖਾਰੀ ਲੱਗੇ ਹੋਏ ਸਨ। ਇਹ ਪ੍ਰਕਾਸ਼ ਵਾਲੇ ਦਿਨ ਦੱਸੀ ਸੀ ਨਾ ਤੁਹਾਨੂੰ ਸਾਰੀ ਕਹਾਣੀ ਕਿ ਉਸ ਵੇਲੇ ਕੰਸੀ ਤੋਂ ਇਹ ਵੀ ਫਿਰ ਚਤੁਰ ਸਲੋਕੀ ਗੀਤਾ ਲੈ ਕੇ ਪਹੁੰਚੇ ਸੀ। ਇਹਨਾਂ ਦੋਨਾਂ ਭਰਾਵਾਂ ਨੇ ਸਲਾਹ ਕੀਤੀ ਕਿ ਮਨ ਨੂੰ ਸ਼ਾਂਤੀ ਨਹੀਂ ਹੈ ਆਪਣੇ, ਕੋਈ ਸ਼ਾਂਤੀ ਦਾ ਉਪਾਅ ਵਿਦਿਆ ਦੇ ਵਿੱਚ ਤਾਂ ਮਿਲਿਆ ਜੀ। ਉਹ ਵੱਡਿਆਂ ਦਾ ਖਜ਼ਾਨਾ ਫੋਲਦਿਆਂ ਫੋਲਦਿਆਂ ਲਿਖਿਆ ਚਤੁਰ ਸਲੋਕੀ ਗੀਤਾ। ਕਹਿੰਦੇ ਆਹ ਕਦੇ ਧਿਆਨ 'ਚ ਨਹੀਂ ਆਈ, ਕਾਹਦੀ ਗੀਤਾ ਹੈ ਨਵੇਂ ਦਿਨ। ਉਹ ਜਦੋਂ ਪੜ੍ਹੀ, ਪੜ੍ਹਦਿਆਂ ਪੜ੍ਹਦਿਆਂ ਸ਼ਾਂਤੀ ਆ ਗਈ। ਗੁਰੂ ਨਾਨਕ ਦਾ ਇੱਕ ਸਲੋਕ ਪੜ੍ਹਦਿਆਂ ਪੜ੍ਹਦਿਆਂ ਨਾਨਕ ਸ਼ਬਦ ਆਇਆ, ਪੁੱਛਿਆ ਵੀ ਇਹ ਕੌਣ ਹੈ। ਕਹਿਣ ਲੱਗੇ ਵੀ ਤੁਹਾਡੇ ਬਜ਼ੁਰਗਾਂ ਦੇ ਨਾਲ ਮੇਲ ਹੋਇਆ ਸੀ, ਤੇਰੇ ਦਾਦੇ ਨਾਲ ਮੇਲ ਹੋਇਆ ਸੀ ਇਹਨਾਂ ਦਾ, ਅਤੇ ਉਦੋਂ ਇਹ ਬਾਣੀ ਉਚਾਰਨ ਕਰਕੇ ਦੇ ਗਏ ਸੀ ਤੁਹਾਡੇ ਵੱਡਿਆਂ ਨੂੰ। ਇਹ ਫਿਰ ਲੈ ਕੇ ਗੁਰੂ ਅਰਜਨ ਦੇਵ ਜੀ ਦੇ ਕੋਲ ਗਏ। ਉਹਨਾਂ ਦਾ ਨਾਂ ਸੀ ਹਰੀ ਲਾਲ ਕ੍ਰਿਸ਼ਨ ਲਾਲ। ਉਹਨਾਂ ਦੇ ਪ੍ਰੋਫੈਸਰ ਸੰਸਕ੍ਰਿਤੀ ਸਲੋਕ ਹੈ ਸਾਰੀ, ਕਤੰਚ ਮਾਤਾ ਕਤੰਚ ਪਿਤਾ ਕਤੰਚ ਮੰਤਾ ਵਿਨੋਦ ਸੁਤ ਹੈ। ਇਹ ਸਾਰੀ ਉਹਨਾਂ ਦੇ ਇੱਕ ਇੱਕ ਸਲੋਕ ਤੇ ਬੜਾ ਭਾਰੀ ਉਪਦੇਸ਼ ਹੈ। ਸੋ ਕਹਿਣ ਤੋਂ ਭਾਵ ਕਿ ਜਦੋਂ ਗੁਰੂ ਜਾਂ ਗੁਰੂ ਦਾ ਪਿਆਰਾ, ਰੱਬ ਜਾਂ ਰੱਬ ਦਾ ਪਿਆਰਾ, ਗੁਰੂ ਜਾਂ ਗੁਰੂ ਦਾ ਸਿੱਖ ਕਿਸੇ ਦੇ ਉੱਤੇ ਕਿਰਪਾ ਕਰਦੇ ਗਏ, ਤਾਂ ਫਿਰ ਜੋ ਕੁਛ ਉਹ ਆਪਣੀ ਕਮਾਈ 'ਚ ਕਈ ਜਨਮ 'ਚ ਨਹੀਂ ਕਰ ਸਕਦਾ, ਉਹਨਾਂ ਦੀ ਕਿਰਪਾ ਦੁਆਰਾ ਕਰ ਲੈਂਦਾ। ਇਹ ਸੀ ਆਪਣੀ ਅੱਜ ਦੀ ਵਿਚਾਰ। ਅਤੇ ਭਾਈ ਸਾਹਿਬ ਹੋਰਾਂ ਨੇ ਮੈਨੂੰ ਕਥਾ ਦੇ ਸ਼ੁਰੂ ਕਰਨ ਤੋਂ ਪਹਿਲੇ ਇਹਨਾਂ ਨੇ ਚੇਤੇ ਕਰਾ ਦਿੱਤਾ ਸੀ, ਕਹਿੰਦੇ ਜੇ ਸਿਹਤ ਪੱਖੀ ਕੁਛ ਗੱਲਾਂ ਜਿਹੜੀਆਂ ਨੇ ਉਹਦੇ 'ਚ ਭਾਈ ਜ਼ਬਾਨੀ ਕੰਠ ਨਹੀਂ ਰਹਿੰਦਾ ਹੁੰਦਾ, ਵੀ ਜਿਹੜੇ ਲਿਖ ਸਕਦੇ ਹੋ ਉਹ ਤੁਸੀਂ ਆਪਣੀ ਲਿਖ ਲੁਖ ਲੈ, ਅਤੇ ਜਿਹੜੇ ਚੇਤੇ ਰੱਖ ਸਕਦੇ ਚੇਤੇ। ਅੱਜ ਕੱਲ੍ਹ ਸਿਸਟਮ ਹੈ ਨਾ, ਕਈਆਂ ਦੇ ਮੋਬਾਈਲ ਔਨ ਕਰ ਦਿੰਦੇ, ਉਹਦੇ ਵਿੱਚ ਆ ਜਾਂਦੀ ਹੈ ਬਸ, ਜਿਵੇਂ ਤੁਹਾਨੂੰ ਪਸੰਦ ਹੈ। ਪਰ ਇੱਕ ਗੱਲ ਜ਼ਰੂਰ ਕਰਿਓ ਵੀ ਬਾਅਦ 'ਚ ਮੈਨੂੰ ਮਿਹਰਬਾਨੀ ਕਰਕੇ ਫੋਨ ਕਰਕੇ, ਮੇਰੇ ਕੋਲ ਟਾਈਮ ਹੈ ਜੀ। ਮੈਂ ਤਾਂ ਕਾਹਲੀ ਦੇ ਕਈ ਵਾਰੀ ਫੋਨ ਵੀ ਉੱਥੇ ਰਹਿ ਜਾਂਦਾ, ਕੱਲ੍ਹ ਸ਼ਾਮ ਤੱਕ ਫੋਨ ਆਏ, ਮੈਂ ਫੋਨ 'ਤੇ ਰਹਿ ਗਿਆ ਸੀ। ਅਤੇ ਚਾਰ ਹੁਣ ਅੱਜ ਵੀ ਚਾਰ ਥਾਂ 'ਤੇ ਕਫਾ ਹੈ, ਅਤੇ ਇਸ ਕਰਕੇ ਨਾ ਫਿਰ ਉਹ ਸਮਾਂ ਉਸੇ ਹਿਸਾਬ ਸਿਰ ਵੱਡਿਆ ਹੁੰਦਾ, ਅਤੇ ਜਿੱਥੇ ਜਿੱਥੇ ਮਹਾਰਾਜ ਨੇ ਰੱਖਿਆ ਉੱਥੇ ਰਹਿਣਾ ਪੈਂਦਾ ਜੀ। ਅਤੇ ਇਸ ਕਰਕੇ ਵੀ ਹੁਣੇ ਹੀ ਸੰਭਾਲ ਕੇ ਲਿਖ ਲੈਣਾ। ਇੱਕ ਤਾਂ ਸ਼ੂਗਰ ਬਾਰੇ ਹੈ, ਜੇ ਤੁਸੀਂ ਘਰ ਬੈਠੇ ਹਾਂ ਬਿਨਾਂ ਕਿਸੇ ਖਰਚ ਖੇਤਰ ਤੋਂ ਤੁਸੀਂ ਸ਼ੂਗਰ ਹਟਾਉਣੀ ਹੈ, ਉਹ ਤੁਸੀਂ ਆਪਣਾ ਫਾਰਮੂਲਾ ਨੋਟ ਕਰ ਲਓ। ਆਮ ਕਰਕੇ ਆਯੁਰਵੈਦਿਕ ਵਿੱਚ ਜਿੰਨੀਆਂ ਦਵਾਈਆਂ ਨੇ, ਲਗਭਗ ਸਾਰੀਆਂ ਦਵਾਈਆਂ ਉਹ ਨੇ ਜਿਹੜੀਆਂ ਕੌੜੀਆਂ, ਜਦੋਂ ਕੌੜੇ ਨੀਂਦੇ ਵਿੱਚ ਜਾਂਦੀ ਹੈ ਤਾਂ ਉਹ ਸ਼ੂਗਰ ਜਿਹੜੀ ਹੈ ਘੱਟ ਜਾਂਦੀ ਹੈ, ਅਤੇ ਕਹਿੰਦੇ ਜੀ ਸ਼ੂਗਰ ਡਾਊਨ ਹੋ। ਅਤੇ ਉਹ ਕਈ ਵਾਰੀ ਬਹੁਤੀ ਡਾਊਨ ਵੀ ਕਰ ਦਿੰਦੀ ਹੈ, ਜ਼ਿਆਦਾ ਕੌੜੀ ਖਾ ਲਏ, ਪਰ ਉਹ ਇੱਕ ਆਰਜ਼ੀ ਤੌਰ 'ਤੇ ਇਲਾਜ ਹੈ, ਮੁੜ ਕੇ ਫਿਰ ਵੱਜਣ ਨਹੀਂ। ਅਤੇ ਇਹਦੇ ਬਾਰੇ ਇਹ ਐਸਾ ਮੰਨਿਆ ਗਿਆ ਹੈ, ਜਿਹੜਾ ਫਾਰਮੂਲਾ ਲਿਖਾਉਣ ਲੱਗੇ ਮੈਂ ਤੁਹਾਨੂੰ, ਵੀ ਮਰੀਜ਼ ਭਾਵੇਂ ਇਹਦੇ ਨਾਲ ਦਵਾਈ ਦੇ ਨਾਲ ਗੁੜ ਵੀ ਖਾਈ ਜਾਵੇ ਤਾਂ ਵੀ ਸ਼ੂਗਰ ਕੰਟਰੋਲ ਹੋ ਜਾਂਦੀ ਹੈ, ਪਰ ਤੁਸੀਂ ਖਾਇਓ ਨਾ, ਕਿਤੇ ਕਹੋ ਵੀ ਹੁਣ ਆਦਿ ਵਚਨ ਮੰਨਣ ਵਾਲਾ ਖਾਣਾ ਨਹੀਂ ਤੁਸੀਂ, ਤੇ ਇੱਕ ਮਿਸਾਲ ਦਿੱਤੀ ਹੈ ਵੀ ਸ਼ੂਗਰ ਤਾਂ ਵੀ ਲੈਵਲ ਠੀਕ ਹੋ ਜਾਣਾ। ਕਿੱਡੀ ਸਸਤੀ ਰੱਬ ਨੇ ਬਣਾਈ ਹੈ ਦਵਾਈ, ਇਹ ਵਾਲੇ ਹਾਰ ਜਾਈਏ ਬਣਾਉਣ ਵਾਲੇ 'ਤੇ, ਧੰਨਵਾਦ ਉਹਦਾ। ਅਤੇ ਚਾਰ ਚੀਜ਼ਾਂ ਨੇ ਸਿਰਫ, ਇੱਕ ਦੋ ਤਿੰਨ ਚਾਰ ਇਸ ਤਰ੍ਹਾਂ ਪਹਿਲਾਂ ਲੈ ਲਓ, ਫਿਰ ਉਹਦੇ ਬਰਾਬਰ ਲਾਈਨਾਂ ਦੇ ਵਿੱਚ ਲਿਖਦੇ ਆ, ਇੱਕ ਦੋ ਤਿੰਨ ਲਿਖ ਲਓ ਕਹਿੰਦੇ ਚਾਰ, ਅਤੇ ਹੇਠਾਂ ਲਿਖਦੇ ਜਾਓ ਤਾਂ ਬਰਾਬਰ ਜਗ੍ਹਾ ਛੱਡਦੇ ਜਾਓ, ਇੱਕ ਦੇ ਮੂੰਹ ਇੱਕ ਲਾਈਨ, ਇੱਕ ਇੱਕ ਲਾਈਨ ਖਾਲੀ ਹੋਵੇ, ਮਤਲਬ ਜਿਹੜੀ ਜਿਹਦੇ ਵਿੱਚ ਆਪਾਂ ਨੇ ਨੰਬਰ ਇੱਕ 'ਤੇ ਜਿਹੜਾ ਲਿਖਿਆ ਉੱਥੇ ਲਿਖੋ। ਕਈ ਵਾਰੀ ਕਿਉਂ ਜਿਹੜਾ ਕੰਮ ਜ਼ਿਆਦਾ ਵਰਤੋਂ 'ਚ ਆਉਂਦਾ ਰਹੇ ਨਾ, ਉਹ ਫਿਰ ਥੋੜਾ ਜਿਹਾ ਇਸ ਤਰ੍ਹਾਂ ਹੋ ਜਾਂਦਾ, ਬੇਸਮ੍ਰਿਤੀ ਵੀ ਹੋ ਜਾਂਦੀ ਹੈ। ਚਾਰ ਚੀਜ਼ਾਂ ਨੇ ਇਹਦੇ ਵਿੱਚ, ਇੱਕ ਤਾਂ ਹੈ ਪਨੀਰ ਡੋਡੀ, ਨੰਬਰ 2 ਤੇ ਬੇਲਗੁੱਦ, ਨੰਬਰ 3 ਤੇ ਲਿਖੋ ਤੁਸੀਂ ਬਾੜ ਕਰੇਲਾ, ਜਾਂ ਉਹਨੂੰ ਝਾੜ ਕਰੇਲਾ ਵੀ ਕਹਿ ਦਿੰਦੇ, ਜੰਗਲੀ ਕਰੇਲਾ ਵੀ ਕਹਿ ਦਿੰਦੇ, 2-3 ਨਾਮ ਨੇ ਉਹਦੇ। ਲਿਖ ਲਈਆਂ ਜੀ 3 ਚੀਜ਼ਾਂ ਇਹਨੇ, ਚਲੋ ਚੌਥੀ ਵੀ ਯਾਦ ਆ ਜੂਗੀ, ਮੈਂ ਤੁਹਾਨੂੰ ਯਾਦ ਕਰਕੇ ਦੱਸੂਗਾ। ਇਸ ਵੇਲੇ ਮੇਰੀ ਬੇਸਮ੍ਰਿਤੀ ਹੋਈ ਹੋਈ ਹੈ। ਵਰਿੰਦਰ ਸਿੰਘ ਤੇਰੇ ਯਾਦ ਆ ਵੀ ਬੋਲਦੇ, ਫਿਰ ਚੌਥੀ ਕੀ ਹੈ ਬੋਲਦੇ, ਬੀਬੀ ਤੁਹਾਡੇ ਯਾਦ ਹੈ ਕਿਸੇ ਦੇ? ਇਹ ਤਾਂ ਕਈ ਵਾਰ ਦੱਸੀ ਉਹਨੇ, ਚਲੋ ਕੋਈ ਨੀ ਬਾਅਦ ਚ ਦੱਸ ਦਿੰਦਾ ਫਿਰ। ਕੋਈ ਨੀ, ਉਹ ਕੁਦਰਤੀ ਦਿਮਾਗ ਦੇ ਵਿੱਚ ਨਿਕਲੀ ਇਸ ਵੇਲੇ, ਤਾਂ ਅੱਗੇ ਦੱਸੀ ਤਾਂ ਬਹੁਤ ਵਾਰ, ਨਹੀਂ ਆਪਣੇ ਕੋਲ ਹੈਗੀ, ਨੋਟ ਕਰੀਏ, ਲਿਖਾ ਦਿਆਂਗੇ, ਕੋਈ ਘਾਟੇ ਵਾਲੀ ਗੱਲ ਨਹੀਂ। ਪਹਿਲੀ ਤਾਂ ਦੇਖੋ, ਪਹਿਲੀ ਦੱਸ ਦੇ ਭੁੱਲੀ ਹੋਈ ਹੈ ਜਿਹੜੀ, ਉਹਦੇ ਬਿਲਕੁਲ ਦੂਜੇ ਨੰਬਰ ਤੇ ਬਿਲ, ਆ ਬਿਲ ਨੀ ਹੁੰਦਾ ਜਿਹੜਾ ਉਹ ਬਾਲ ਨੈਟਵਰਕ ਹੁੰਦਾ, ਇੰਨਾ ਕਿ ਗੋਲ ਗੋਲ ਜਾ, ਆਪਣੇ ਤਾਂ ਬਹੁਤ ਹੁੰਦਾ ਪੰਜਾਬ ਚ, ਬਿਲਕੁਲ ਉਹਦੀ ਗੁੱਦ ਹੁੰਦੀ ਹੈ। ਹਾਂਜੀ, ਚੌਥੀ ਜਿਹੜੀ ਹੈ, ਚਲੋ ਉਹ ਵੀ ਭੇਜਤੀ ਰੱਬ ਨੇ, ਯਾਦ ਆ ਗਈ, ਭੁੱਲੀ ਹੋਈ ਸੀ। ਉਹ ਜਿਹੜੀ ਚੌਥੀ ਅਹਿਸਾਸ ਜੀ, ਤੇ ਉਹਦੇ ਵਿੱਚ ਵੈਸੇ ਪੰਸਾਰੀਆਂ ਤੋਂ, ਲੁਧਿਆਣੇ ਤੋਂ ਵੀ ਮਿਲ ਜਾਊਗੀ, ਕਈ ਥਾਵਾਂ ਤੇ ਮਿਲਦੀ ਆ ਉਹ। ਚਲੋ ਕੋਈ ਨੀ, ਉਹਦੇ ਨਾਲ ਤੁਸੀਂ, ਮੈਂ ਬਾਅਦ ਚ ਲਿਖਾਉਣਾ ਤੁਹਾਨੂੰ ਇਹ, ਤੇ ਇਹ ਇਹ ਚਾਰ ਚੀਜ਼ਾਂ ਨੂੰ ਮੈਂ ਜਿਹੜੀ ਦੱਸੂਗਾ, ਚੌਥੀ ਉਹਦੇ ਨਾਲ ਲੈ ਕੇ ਨਾ, ਗੁੜ ਮਾਰ ਬੂਟੀ ਹੈ ਉਹਦਾ ਚੌਥੀ ਦਾ ਨਾਮ, ਗੁੜ ਮਾਰ ਬੂਟੀ ਐਸਾ ਹੈ ਉਹਦਾ ਨਾਮ, ਗੁੜ ਮਾਰ ਬੂਟੀ, ਇਹ ਬੂਟੀ ਹੈ, ਇਹਦਾ ਨਾਂ ਹੀ ਗੁੜ ਮਾਰ ਹੈ, ਗੁੜ ਗੁੜ ਨਹੀਂ ਹੈ, ਇਹਨੂੰ ਕੋਈ ਗੁੜ ਨਹੀਂ ਲੱਗਿਆ ਹੋਇਆ, ਇਹਦਾ ਨਾਂ ਹੈ ਗੁੜ ਮਾਰ ਬੂਟੀ। ਚਾਰ ਚੀਜ਼ਾਂ ਹੋ ਗਈਆਂ ਜੀ, ਇਹ ਤੁਸੀਂ 100-100 ਗ੍ਰਾਮ ਲੈ ਕੇ ਇਹਨਾਂ ਨੂੰ ਪੀਸ ਕੇ ਪਾਊਡਰ ਬਣਾ ਲਓ। ਇੱਕ ਚਮਚਾ ਸਵੇਰੇ ਖਾਲੀ ਪੇਟ ਲਓ, ਜਿੱਦਣ ਲੈਣੀ ਸ਼ੁਰੂ ਕਰੋਗੇ ਉਦਣ ਆਪਣੀ ਤਰੀਕ ਨੋਟ ਕਰ ਲਿਓ, 14 ਦਿਨ ਲਗਾਤਾਰ ਵਰਤਣ ਤੋਂ ਬਾਅਦ ਫਿਰ ਤੁਸੀਂ ਚੈੱਕ ਕਰੋ, ਤੇ ਬਿਲਕੁਲ ਨੋਰਮਲ ਹੋਏਗੀ, ਹੋਊਗੀ ਤੁਹਾਡੀ ਜਿਹੜੀ ਸ਼ੂਗਰ ਹੈ, ਜੇ ਘਟਦੀ ਹੈ ਤਾਂ ਉਹ ਤਾਂ ਵੀ ਬਰਾਬਰ ਆ ਜੂ, ਜੇ ਵੱਧਦੀ ਹੈ ਤਾਂ ਵੀ ਉੱਥੇ ਲੈਵਲ ਚ ਆ ਜੂ। ਇਹ ਚੀਜ਼ ਕੀ ਆ ਵੀ ਤੁਹਾਡੇ ਅੰਦਰ ਦੇ ਸਿਸਟਮ ਨੂੰ ਠੀਕ ਕਰਨਾ ਹੈ, ਇਹ ਕੋਈ ਕੌੜੀਆਂ ਚੀਜ਼ਾਂ ਨੇ ਵੀ ਕੌੜੀਆਂ ਚੀਜ਼ਾਂ ਖਾ ਲਈਆਂ ਜੇ ਸ਼ੂਗਰ ਹਟ ਗਈ, ਉਹ ਨਹੀਂ ਹੈ, ਉਹ ਬੇਫਾਇਦਾ ਚੀਜ਼ਾਂ ਨੇ। ਇਹ 2 ਚੀਜ਼ਾਂ ਨੇ, ਇਹ ਅਜਮੈਸ਼ ਦੇ ਵਿੱਚ ਆਈ ਹੋਈ ਹੈ, ਦੂਸਰੀ ਇਸ ਕਰਕੇ ਲਿਖਾਈ, ਉਹ ਮੈਂ ਅਜੇ ਅਜਮੈਸ਼ ਤੇ ਵੀ ਆ, ਪਰ ਜਿਹਨਾਂ ਨੇ ਲੈਂਦੀ ਉਹ ਕਹਿੰਦੇ ਉਹ ਵੀ ਸਹੀ ਹੈ, ਪਰ ਉਹਦੀ ਲੋੜ ਨਹੀਂ ਹਾਲੇ, ਇਹ ਅਜਮੈਸ਼ ਚਾਹੀਏ, ਕਈਆਂ ਦੀ ਹਟ ਚੁੱਕੀ ਹੈ। ਇੱਕ ਤਾਂ ਭਾਈ ਸਿਹਤ ਵਾਸਤੇ, ਇਹ ਤੁਸੀਂ 4 ਚੀਜ਼ਾਂ ਜਿਹੜੀਆਂ ਨੇ, ਬਾਹਲੀ ਕੋਈ ਲੰਮੀ ਚੌੜੀ ਗੱਲ ਨਹੀਂ ਹੈਗੀ ਹੈ, ਤੇ 14 ਦਿਨ ਦੇ ਵਿੱਚ ਰਿਜ਼ਲਟ ਆਇਆ, ਕੈਨੇਡਾ ਤੋਂ ਮੈਨੂੰ ਫੋਨ ਆਇਆ ਸੀ, ਕਹਿੰਦੀ 14 ਦਿਨ ਦੇ ਵਿੱਚ ਹੀ ਸ਼ੂਗਰ ਬਿਲਕੁਲ ਕੰਟਰੋਲ ਹੋ ਗਈ। ਪਰ ਇਹਦੇ ਨਾਲ ਨਾਲ ਇੱਕ ਤੁਸੀਂ ਨਿਯਮ ਹੋਰ ਬਣਾਓ, ਜਿਹਨਾਂ ਨੇ ਸ਼ੂਗਰ ਹਟਾਉਣੀ ਹੈ, ਇੱਕ ਤਾਂ ਤਲੀਆਂ ਚੀਜ਼ਾਂ ਛੱਡ ਦਿਓ, ਬਿਲਕੁਲ ਨਹੀਂ ਖਾਣੀ, ਤੇਜ਼ ਮਿਰਚ ਹੈ ਜਿਹੜੀ ਨਹੀਂ ਖਾਣੀ, ਬਹੁਤ ਖੱਟੀਆਂ ਚੀਜ਼ਾਂ ਜਿਹੜੀਆਂ 100-100 ਪਤਾ ਨਹੀਂ ਕੀ ਵੀ ਨਾਂ ਰੱਖੇ ਹੁੰਦੇ, ਇਹ ਛੱਡ ਦਿਓ, ਤੇ ਸਾਦਾ ਖਾਣਾ ਖਾਓ। ਖਾਣਾ ਖਾਣ ਤੋਂ ਬਾਅਦ ਚਾਹੇ 2 ਵੇਲੇ ਖਾਂਦੇ ਹੋ, ਚਾਹੇ ਖਾਂਦੇ 1 ਵੇਲੇ, ਸਿਹਤ ਵਿਗਿਆਨ ਇਹ ਕਹਿੰਦਾ ਵੀ ਜਦੋਂ ਲਾਸਟ ਗੁਰਕੀ ਮੂੰਹ ਵਿੱਚ ਹੈ, ਉਹ ਤੋਂ ਬਾਅਦ ਨਾ ਬਹਿਣਾ ਤੇ ਨਾ ਪੈਣਾ, 2 ਚੀਜ਼ਾਂ ਦੀ ਪਾਬੰਦੀ ਹੈ, ਪੈਣ ਤੇ ਵੀ ਔਰ ਬਹਿਣ ਤੇ ਵੀ। ਕਰਨਾ ਕੀ ਹੈ, ਉਦੋਂ ਉੱਠ ਕੇ ਖੜੇ ਹੋ ਜਾਓ, ਜੇ ਘਰ ਦੇ ਵਿੱਚੋਂ ਬਾਹਰ ਮੌਸਮ ਖਰਾਬ ਹੈ ਤਾਂ ਘਰ ਦੇ ਵਿੱਚ ਤੁਰਨ ਫਿਰਨ ਲੱਗ ਜਾਓ, ਵਾਕ ਕਰੋ, ਘੜੀ ਦੇਖ ਕੇ 45 ਮਿੰਟ ਤਾਂ ਪੱਕੇ ਨੇ, ਨਹੀਂ 1 ਘੰਟਾ ਕਰੋ, 2 ਵੇਲੇ ਰੋਟੀ ਖਾਂਦੇ 2 ਵੇਲੇ ਕਰੋ, ਨਾਲੇ ਤੁਰੀ ਫਰੀ ਜਾਓ, ਨਾਲੇ ਮੂਲ ਮੰਤਰ ਪੜ੍ਹੀ ਜਾਓ, ਤੇ ਜਦੋਂ ਵੀ ਇਹ ਦਵਾਈ ਮੂੰਹ ਦੇ ਵਿੱਚ ਪੈਣੀ ਹੈ ਉਦੋਂ ਕਲਗੀਧਰ ਪਾਤਸ਼ਾਹ ਨੂੰ ਚੇਤੇ ਕਰਕੇ ਇਹ ਅੱਖਰ ਬੋਲਣੇ ਨੇ, ਨਮੋ ਰੋਗ ਹਰਤਾ, ਹੇ ਪਰਮੇਸ਼ਰ ਜੀ, ਰੋਗਾਂ ਨੂੰ ਖਤਮ ਕਰਨ ਵਾਲਿਆ, ਮੈਂ ਤੈਨੂੰ ਮੱਥਾ ਟੇਕਦਾ, ਦਵਾਈ ਜਿਹੜੀ ਵੀ ਮਰਜ਼ੀ ਖਾਓ ਪਰ ਇਹ ਨਮੋ ਰੋਗ ਹਰਤਾ ਕਹੀਦਾ ਹੁੰਦਾ। ਤੇ ਦੂਸਰੀ ਗੱਲ ਜਿਹੜੀ ਹੈ ਵੀ ਬੀਬੀਆਂ ਨੂੰ ਪਿਛਲੀ ਵਾਰ ਵੀ ਮੈਂ ਬੇਨਤੀ ਕੀਤੀ ਸੀ ਵੀ ਬਿਮਾਰੀਆਂ ਭਿਆਨਕ ਤੋਂ ਭਿਆਨਕ ਜਨਮ ਲੈ ਰਹੀਆਂ ਹਨ, ਤੇ ਜਿੱਥੇ ਮੈਨੂੰ ਤੁਹਾਡਾ ਫਿਕਰ ਹੈ ਨਾ, ਮੈਨੂੰ ਤਾਂ ਆਪਣੇ ਆਪ ਦਾ ਵੀ ਫਿਕਰ ਹੈ ਵੀ ਮੈਨੂੰ ਨਾ ਬਿਮਾਰ ਕਰ ਦਿਓ ਇੱਥੇ, क्यों उहदा कारण की है। ते मैं कही जाना मनदा मनदा कोई नहीं है, रसोई चो बीमारियां शुरू होंदियां ज्यादा, बहुतियां ज्यादा रसोई चो पैदा होंदियां। उहदे लई की करना है, जिन्ने भी तुहाडे भांडे धोण दा साधन है, लीकर साबण जिहनूं कहिंदे तुसीं, ਇਹ ਕੈਮੀਕਲ ਇਹਦੇ ਵਿੱਚ ਇਹੋ ਜਿਹੇ ਖਤਰਨਾਕ ਪਏ ਹੋਏ ਨੇ, ਭਾਂਡਾ ਤਾਂ ਜ਼ਰੂਰ ਚਮਕਾ ਦਿੰਦਾ ਹੈ ਪਰ ਛੱਡਦਾ ਤੁਹਾਨੂੰ ਵੀ ਨਹੀਂ ਅੰਦਰ ਚਮਕਾਉਣ ਤੋਂ, ਕਿਉਂਕਿ ਭਾਂਡਿਆਂ ਦੇ ਨਾਲ ਉਹਦੀ ਇੱਕ ਬਰੀਕ ਤਹਿ ਰਹਿ ਜਾਂਦੀ ਹੈ। ਡਾਕਟਰ ਕਹਿੰਦੇ 100 ਵਾਰੀ ਧੋਣ ਤੋਂ ਵੀ ਭੁੱਲ ਜਾਂਦੀ ਹੈ, ਨਾਲ ਲੱਗੀ ਰਹਿੰਦੀ। ਜਦੋਂ ਖਾਣਾ ਖਾਓਗੇ ਉਦੋਂ ਤੁਹਾਡੇ ਅੰਦਰ ਜਾਣਾ ਹੋਵੇ, ਪੇਟ ਦਾ ਇਨਫੈਕਸ਼ਨ ਹੋਊਗਾ, ਕੈਂਸਰ ਵਰਗੀਆਂ ਬਿਮਾਰੀਆਂ ਜਨਮ ਲੈਣਗੀਆਂ, ਜਾਂ ਫਿਰ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਰ ਵੀ ਪੈਦਾ ਹੋ ਸਕਦੀਆਂ। ਇਹਦੇ ਲਈ ਬਿਹਤਰ ਨੁਸਖਾ ਇਹ ਹੈ ਵੀ ਹਰ ਇੱਕ ਘਰ ਦੇ ਵਿੱਚ ਤੁਸੀਂ ਪਹਿਲਾਂ ਤਜਰਬਾ ਕਰਨ ਵਾਸਤੇ, ਮੈਂ ਉਹਦੀ ਮਿਕਦਾਰ ਦੱਸਣ ਲੱਗਿਆ, ਫਿਰ ਚਾਹੇ ਖੁੱਲਾ ਬਣਾਓ, ਪਹਿਲਾਂ ਚਾਹੇ ਥੋੜਾ ਬਣਾਓ, 1 ਕਿਲੋ ਨਿੰਬੂ ਲੈ ਕੇ ਨਿਚੋੜ ਲਓ ਉਹਦਾ ਪਾਣੀ, ਤੇ ਉਹ ਪਾਣੀ ਜਿਹੜਾ ਪੁਣ ਲਓ ਚੰਗੀ ਤਰ੍ਹਾਂ ਪੁਣ ਕੇ, ਉਹਦੇ ਵਿੱਚ 1/2 ਕਿਲੋ ਲੂਣ ਛੱਡ ਦਿਓ। ਜਦੋਂ ਲੂਣ ਪੂਰਾ ਖੁਰ ਗਿਆ ਤਾਂ ਸਮਝ ਲਓ ਤੁਹਾਡੇ ਭਾਂਡੇ ਧੋਣ ਦਾ ਇੱਕ ਪਦਾਰਥ ਤੁਹਾਡੇ ਕੋਲ ਤਿਆਰ ਹੋ ਗਿਆ। ਜਿਹੜੇ ਲੀਕਰ ਸਾਬਣ ਦੇ ਨਾਲ ਤੁਸੀਂ ਨਿਤ ਕਰਦੇ ਹੋ ਕਰੋ, ਪਰ ਨਾਲ ਥੋੜਾ ਜਿਹਾ ਇਹਨੂੰ ਚੋਪੜ ਕੇ, ਜੇ ਰੋਟੀ ਚੋਪੜਦੀ ਹੈ ਨਾ ਚੰਗੀ ਤਰ੍ਹਾਂ ਮਲ ਕੇ ਤੁਸੀਂ ਧੋਦੇ, ਉਹ ਸਾਰਾ ਲੈ ਜਾਊਗਾ ਜਿਹੜਾ ਲੀਕਰ ਸਾਬਣ, ਤੇ ਪਰਿਵਾਰ ਬਚੂ, ਤੁਸੀਂ ਬਚੋਗੇ, ਤੰਦਰੁਸਤੀ ਪ੍ਰਾਪਤ ਹੋ ਜੂ। ਤੀਸਰੀ ਗੱਲ ਹੋਰ ਮੈਂ ਜਾਂਦਾ ਜਾਂਦਾ ਆਪ ਜੀ ਦੇ ਨਾਲ ਸਾਂਝੀ ਕਰਕੇ ਸਮਾਪਤੀ ਕਰਾਂ ਕਿ ਜ਼ਿੰਦਗੀ ਦੇ ਵਿੱਚ ਜਿੰਨੀ ਰੋਟੀ ਖਾਣੀ ਜ਼ਰੂਰੀ ਹੈ ਅਤੇ ਉਨੀ ਐਕਸਰਸਾਈਜ਼ ਇਹਦੇ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈ। ਜਿੰਨੀ ਐਕਸਰਸਾਈਜ਼ ਕਰਨੀ ਅਤੇ ਰੋਟੀ ਖਾਣੀ ਜ਼ਰੂਰੀ ਹੈ ਅਤੇ ਉਨਾ ਭਾਈ ਕੁਛ ਹੋਰ ਕਰਨਾ ਜ਼ਰੂਰੀ ਹੈ ਵੀ ਜ਼ਿੰਦਗੀ ਦੇ ਵਿੱਚ ਨਿਯਮ ਬਣਾ ਲਓ ਵੀ ਰੋਟੀ ਰਹਿ ਜਾਏ ਕੋਈ ਨੁਕਸਾਨ ਨਹੀਂ। ਰੋਟੀ ਦਾ ਲਾਂਘਾ ਪੈ ਜਾਏ ਕੱਖ ਨਹੀਂ ਵਿਗੜਦਾ, ਮਸ਼ੀਨਰੀ ਠੀਕ ਹੋਊ ਸਮਾਂ, ਪਰ ਤ੍ਰਿਫਲੇ ਦਾ ਲਾਂਘਾ ਨਹੀਂ ਪੈਣ ਪੈਣਾ। ਤ੍ਰਿਫਲਾ ਕੀ ਹੈ? 3 ਫਲ, 3 ਫਲ ਜਿਹੜੇ ਰੱਬ ਨੇ ਪੈਦਾ ਕੀਤੇ ਬੰਦੇ ਦੀ ਤੰਦਰੁਸਤੀ ਵਾਸਤੇ, ਆਵਲਾ, ਬਿਹੜਾ ਤੇ ਹਰੜ। ਇਹ ਤਿੰਨਾਂ ਦਾ ਕੁੱਟ ਕੇ ਬਣਾਇਆ ਹੋਇਆ ਚੂਰਨ ਉਹਨੂੰ ਕਹਿੰਦੇ ਤ੍ਰਿਫਲਾ ਚੂਰਨ, ਸਾਰੀਆਂ ਦੁਕਾਨਾਂ ਤੇ ਮਿਲਦਾ, ਪਰ ਇਸ ਵੇਲੇ 2 ਕੰਪਨੀਆਂ ਦਾ ਬਣਿਆ ਹੋਇਆ ਠੀਕ ਹੈ ਇਹ। ਤੇ ਜੇ ਬਹੁਤਾ ਠੀਕ ਲੈਣਾ ਫਿਰ ਬਣਾਓ ਆਪ, ਉਹਦੇ ਵਰਗੀ ਤਾਂ ਰੇਸ ਨਹੀਂ। ਮੈਂ ਵੀ ਪਹਿਲਾਂ ਬਣਿਆ ਬਣਾਇਆ ਲੈਂਦਾ ਸੀ, ਉਦੋਂ ਬਾਅਦ ਤੇ ਮੈਂ ਆਪਣਾ ਬਣਾ ਕੇ ਹੀ ਵਰਤਦਾ, ਤੇ ਤੁਸੀਂ ਵੀ ਆਪਣਾ ਬਣਾ ਕੇ ਵਰਤੋ, ਜ਼ਿਆਦਾ ਵਧੀਆ ਰਹੋਗੇ। ਤੇ ਉਹਦੇ 'ਚ ਇੱਕ ਧਿਆਨ ਰੱਖਿਓ ਵੀ ਪੰਸਾਰੀਆਂ ਦੇ ਕੋਲੋਂ ਜੇ ਔਲਾ ਲੈ ਲਿਆ, ਬਿਹੜਾ ਤਾਂ ਠੀਕ ਮਿਲ ਜਾਊਗਾ, ਹਰੜ ਵੀ ਠੀਕ ਮਿਲ ਜਾਊਗੀ, ਔਲਾ ਠੀਕ ਨਹੀਂ ਮਿਲੂਗਾ। 3-3 ਸਾਲ ਦਾ, 4-4 ਸਾਲ ਦਾ ਪਿਆ ਹੁੰਦਾ ਦੁਕਾਨਦਾਰ ਹੈ, ਉਹਨੂੰ ਤਾਂ ਵੇਚਣੇ ਪੈਸੇ ਵੱਟਣੇ ਹੁੰਦੇ, ਸਾਲ ਤੋਂ ਬਾਅਦ ਇਹਦੀ ਸ਼ਕਤੀ ਕੱਟਣੀ ਸ਼ੁਰੂ ਹੋ ਜਾਂਦੀ। ਜਿਹੜਾ ਵੀ ਫਲ ਧਰਤੀ ਜਿਹੜੀ ਹੈ ਉਹ ਸਾਲ ਬਾਅਦ ਦਿੰਦੀ ਹੈ, ਉਹਦਾ ਅਸਰ 1 ਸਾਲ ਹੀ ਹੁੰਦਾ, ਦੁਬਾਰੇ ਨਵਾਂ ਲੈਣਾ ਚਾਹੀਦਾ। ਜਦੋਂ ਔਲਿਆਂ ਦਾ ਮੌਸਮ ਹੋਵੇ, ਜੇ ਤੁਸੀਂ ਆਪ ਨਹੀਂ ਕਰ ਸਕਦੇ, ਤੁਹਾਡੇ ਬਹੁਤ ਸਾਰੇ ਇਹੋ ਜਿਹੇ ਮਿਲਣ ਵਾਲੇ ਪੰਜਾਬ 'ਚ ਬੈਠੇ ਹੋਣਗੇ ਜਿਹੜੇ ਤੁਹਾਡੇ ਕੋਲੋਂ ਕਦੇ ਨਾ ਕਦੇ ਪੌਂਡ ਵੀ ਮੰਗਦੇ ਹੋਣਗੇ, ਉਹਨਾਂ ਨੂੰ ਇੰਨਾ ਕੰਮ ਕਹੋ ਵੀ ਭਾਈ ਇੰਨਾ ਕੰਮ ਕਰਦੇ, ਤੇਰੇ ਅੱਧ ਬੋਲ ਅਸੀਂ ਆਹ ਕਰਦੇ ਹਾਂ, ਤੂੰ ਸਾਡੇ ਵਾਸਤੇ ਔਲਾ ਜਿਹੜਾ, ਜੇ ਆਪਾਂ 10 ਕਿਲੋ ਕੱਚਾ ਔਲਾ ਲਿਆ ਤਾਂ ਉਹਦੀਆਂ ਗਿਟਕਾਂ ਚਾਕੂ ਦੇ ਨਾਲ 1-1 ਜਿਵੇਂ ਉਹ ਖਰਬੂਜੇ ਦੀਆਂ ਫਾੜੀਆਂ ਜਿਹਾਂ ਹੁੰਦੀਆਂ ਨੇ, ਉਹਨੂੰ ਵਿੱਚੋਂ ਕੱਢਣਾ, ਜਦੋਂ ਥੋੜ੍ਹੀ ਜਿਹੀ ਖੇਚਲ ਹੁੰਦੀ ਹੈ ਉਹਦੀ ਗਿਟਕਾਂ ਬਾਹਰ ਕੱਢ ਦੇਣੀਆਂ ਨਾ, ਤੇ ਉਹਨੂੰ ਬਰੀਕ ਬਰੀਕ ਕਰਕੇ ਧੁੱਪੇ ਸੁਕਾ ਦੇਣਾ। ਜਦੋਂ ਐਨ ਕੜਕ ਕਰਨ ਲੱਗੇ ਸਮਝ ਲਓ ਵੀ ਔਲਾ ਤਿਆਰ ਹੋ ਗਿਆ, ਤੇ ਬਿਹੜਾ ਤੇ ਹਰੜ ਇਹ ਆਪਾਂ ਨੂੰ ਸੁੱਕੇ ਮਿਲ ਜਾਂਦੇ ਨੇ, ਇਹਦੇ 'ਚ ਕੋਈ ਵਹਿਮ ਵਾਲੀ ਗੱਲ ਨਹੀਂ ਜ਼ਿਆਦਾ। ਤੇ ਕੋਸ਼ਿਸ਼ ਕਰੋ ਵੀ ਜਿਹੜੀ ਹਰੜ ਪਾਉਣੀ ਹੈ, ਹਰੜ ਹੈਗੀ ਬਹੁਤ ਕਿਸਮ ਦੀ, 80 ਰੁਪਏ ਕਿਲੋ ਤੋਂ ਲੈ ਕੇ 1500 ਰੁਪਏ ਕਿਲੋ ਤੱਕ ਹਰੜ ਹੈ ਜਿਹੜੀ ਵਧੀਆ, ਤੇ ਤੁਸੀਂ ਦਰਮਿਆਨੀ ਪਾਉਣੀ ਆ, ਉਹਦੇ 'ਚ ਇੰਨਾ ਕੁ ਦੇਖ ਲਓ, ਜਿਹਦੀ ਚੁੰਝ ਜੀ ਬੜੀ ਹੁੰਦੀ ਹੈ ਜਿਵੇਂ ਬੀਨ ਦੀ ਚੁੰਝ ਬੜੀ ਹੁੰਦੀ ਹੈ ਨਾ, ਉਹਨੂੰ ਅਸੀਂ ਕਹਿੰਦੇ ਹਾਂ ਕਾਵਲੀ ਹਰੜ। ਇਹ ਜਦੋਂ ਵੀ ਲੈਣੀ ਹੈ ਕਾਵਲੀ ਹਰੜ ਲੈਣੀ ਹੈ। ਕਾਵਲੀ ਹਰੜ ਦੇ ਉੱਤੇ ਰੱਬ ਨੇ ਇੱਕ ਨਿਸ਼ਾਨੀ ਰੱਖੀ ਹੈ ਵੀ ਉਹਦੀਆਂ ਧਾਰੀਆਂ 4 ਜਾਂ 5 ਉੱਪਰ ਧਾਰੀਆਂ ਹੋਣਗੀਆਂ, ਉੱਪਰ ਉਭਰੀਆਂ ਹੋਈਆਂ, ਹੱਥ ਨੂੰ ਰੱਟਦੀਆਂ ਟਿੱਖੀਆਂ ਟਿੱਖੀਆਂ, ਤੇ 5 ਵਾਲੀ ਤਾਂ ਬਾਹਲੀ ਵਧੀਆ ਹੁੰਦੀ ਹੈ, ਤੇ 4 ਵਾਲੀ ਵੀ ਕੋਈ ਘੱਟ ਨਹੀਂ ਹੁੰਦੀ।
ਉਹਦੇ ਵਿੱਚੋਂ ਭੰਨ ਕੇ ਗਿੜਕ ਕੱਢੋ, ਉਹਦੀ ਬਿਹੇੜੇ ਦੀ ਵੀ ਗਿੜਕ ਕੱਢੋ ਜਿਵੇਂ ਔਲੇ ਦੀ ਕੱਢੀ ਹੈ, ਇਹਦੀ ਮਿਕਦਾਰ ਕਿਵੇਂ ਕਰਨੀ ਹੈ ਤੇ ਇਹਦੀ ਮਿਕਦਾਰ ਹੈ ਇੱਕ ਦੋ ਚਾਰ, 1 2 4 ਇਹਦੀ ਮਿਕਦਾਰ ਹੈ। ਇੱਕ ਨੰਬਰ ਤੇ ਰੱਖਣੀ ਹੈ ਹਰੜ, ਇੱਕ ਹਿੱਸਾ ਹਰੜ, ਦੋ ਹਿੱਸੇ ਬਿਹੜਾ, ਚਾਰ ਹਿੱਸੇ ਔਲਾ। ਜਿਵੇਂ ਰੇਤਾ ਬਜਰੀ ਸੀਮੈਂਟ ਇੱਕੋ ਜਿਹਾ ਨਹੀਂ ਪਾਇਆ ਜਾਂਦਾ, ਰੇਸ਼ੋ ਹੈ ਇਹਦੀ ਵੀ ਰੇਸ਼ੋ ਹੈ। ਦੁਕਾਨ ਵਾਲੇ ਆਮ ਕੇ ਰੇਸ਼ੋ ਨਹੀਂ ਬਣਾਉਂਦੇ, ਪਰ ਫਿਰ ਵੀ ਚਲੋ ਇਹਦਾ ਹੁਣ ਸੁਣ ਰਿਜ਼ਲਟ ਜਿਹੜਾ। ਮੇਰਾ ਖਿਆਲ ਹੈ ਵੀ ਜਿਵੇਂ ਦੋ ਦਿਨ ਏਸੀ ਦੀ ਕਥਾ ਕਰੀ ਜਾਵਾਂ, ਤੁਸੀਂ ਅੱਕ ਜਾਓਗੇ ਸੁਣਦੇ, ਇੰਨੇ ਫਾਇਦੇ ਨੇ ਇਹਦੇ, ਗ੍ਰੰਥ ਭਰੇ ਪਏ ਨੇ ਵੀ ਕੀ ਫਾਇਦੇ ਨੇ ਇਹਦੇ। 3 ਸਾਲ ਲਗਾਤਾਰ ਖਾਣ ਦੇ ਨਾਲ ਨਿਗਾਹ ਵਧਣੀ ਸ਼ੁਰੂ ਹੋ ਜਾਂਦੀ, 12 ਸਾਲ ਕਲਪ ਕਾਇਮ ਕਰ ਦਿੰਦੀ ਹੈ। ਸਮੇਂ ਤੋਂ ਪਹਿਲਾਂ ਜਿਹਦੇ ਧੌਲੇ ਆ ਗਏ ਵਾਲ ਕਾਲੇ ਹੋ ਜਾਂਦੇ, ਜਿਹਦੀ ਦਿਮਾਗ ਦੀ ਜ਼ਿਆਦਾ ਸਿਆ ਰਹੀ ਆ ਉਹ ਜਾਣ ਨਹੀਂ ਰਹਿੰਦੀ, ਬ੍ਰੇਕ ਲਾ ਦਈਏ ਉੱਥੇ ਵੀ ਨਹੀਂ ਵੀ ਜਾ ਨਾ ਹੁਣ ਤੂੰ। ਜਿਹਨੂੰ ਕਬਜ਼ ਰਹਿੰਦੀ ਉਹਨੂੰ ਕਬਜ਼ ਨਹੀਂ ਰਹਿੰਦੀ, ਜਿਹਨੂੰ ਬਲੱਡ ਪ੍ਰੈਸ਼ਰ ਹੈ ਬਲੱਡ ਪ੍ਰੈਸ਼ਰ ਖਤਮ ਹੋ ਜਾਂਦਾ, ਸ਼ੂਗਰ ਹੋਣ ਨਹੀਂ ਦਿੰਦੀ। ਸੈਂਕੜੇ ਬਿਮਾਰੀਆਂ ਦੇ ਲੜਨ ਦੇ ਨਾਲ ਇੱਕੋ ਹੀ ਸੂਰਮਾ ਬਹੁਤ ਹੈ, ਜੇ ਤਿਰਫਲੇ ਦਾ ਪ੍ਰਯੋਗ ਕਰੋ। ਇਹਨੇ ਕਾਕੇ ਦੇ ਜਿਹੜੇ ਸਾਹਮਣੇ ਭਾਈ ਵਰਿੰਦਰ ਸਿੰਘ ਜੀ ਬੈਠੇ ਆ, ਤੁਹਾਡੇ ਤਾਂ ਇਸ ਗੁਰਦੁਆਰੇ ਸੰਥਿਤ ਦੇਣ ਵੀ ਇੱਥੇ ਬਲਦੀਪ ਸਿੰਘ ਤੇ ਇਹ ਦੋਨੇ ਹੁੰਦੇ ਆ। ਇੰਟਰਨੈਟ ਤੇ ਪੜ੍ਹ ਕੇ ਇਹਨੇ ਮੈਨੂੰ ਦੱਸਿਆ ਕਿ ਜਿਹੜੀ ਖਾਣੇ ਦੀ ਐਲਰਜੀ ਹੈ, ਇਹਨਾਂ ਦੇ ਘਰੋਂ ਬੀਬਾ ਜੀ ਬੈਠੇ ਨੇ, ਉਹਨਾਂ ਨੂੰ ਹੋਈ ਵੀ ਸੀ ਇਹ ਖਾਣੇ ਦੀ ਐਲਰਜੀ, ਕਣਕ ਨਹੀਂ ਖਾ ਸਕਦੀ। ਇੱਥੇ ਤੱਕ ਵੀ ਕੜਾਹ ਪ੍ਰਸ਼ਾਦ ਵਰਤਣ ਤੋਂ ਪਹਿਲਾਂ ਉੱਠਣਾ ਪੈਂਦਾ ਸੀ, ਬੀਬਾ ਪੇਟ 'ਚ ਕਣਕ ਗਈ ਤੇ ਉਸੇ ਵੇਲੇ ਇਹਨਾਂ ਨੇ ਭਰੋਸਾ ਰੱਖਿਆ ਗੁਰੂ ਸਾਹਿਬ ਤੇ। ਜਦ ਤੋਂ ਮੈਂ ਇਹਨੂੰ ਕਿਹਾ ਵੀ ਤ੍ਰਿਫਲਾ ਬੰਦ ਨਹੀਂ ਕਰਨਾ, ਬੀਬਾ ਜੀ ਦੀ ਨਿਗਾਹ ਵਧੀ ਵੀ ਹੈ, ਤੁਸੀਂ ਇਹਨੂੰ ਪੁੱਛ ਸਕਦੇ ਹੋ ਸੰਗਤ 'ਚ ਬੈਠੇ ਆ। ਨਿਗਾਹ ਦੇ ਨਾਲ ਨਾਲ ਹੈਰਾਨੀ ਦੀ ਬਾਤ ਇਹ ਹੈ ਵੀ ਖੂਨ ਤਾਂ ਟੈਸਟ ਕਰਾਇਆ ਸੀ ਕਿਸੇ ਹੋਰ ਗੱਲ ਕਰਕੇ ਇਹਨਾਂ ਦਾ, ਤਾਂ ਉਧਰੋਂ ਰਿਪੋਰਟ ਡਾਕਟਰ ਨੇ ਗੁੱਡ ਨਿਊਜ਼ ਦੇ ਦਿੱਤੀ ਕਿ ਤੁਸੀਂ ਹੁਣ ਕਣਕ ਵੀ ਖਾ ਸਕਦੇ ਹੋ ਕਿਉਂਕਿ ਤੁਹਾਡੇ ਖੂਨ ਦੇ ਵਿੱਚੋਂ ਵਿਕਾਰ ਖਤਮ ਹੋ ਗਿਆ, ਜਿਹੜੇ ਕਰਕੇ ਤੁਹਾਨੂੰ ਕਣਕ ਦੀ ਐਲਰਜੀ ਸੀ ਉਹ ਖਤਮ ਹੋ ਗਈ। ਮੈਡੀਕਲ ਸਾਇੰਸ ਕਹਿੰਦੇ ਇਹ ਸਾਰੀ ਜ਼ਿੰਦਗੀ ਖਤਮ ਨਹੀਂ ਹੁੰਦੀ, ਆਯੁਰਵੈਦ ਕਹਿੰਦੇ ਖਤਮ ਹੋ ਜਾਂਦੀ ਹੈ। ਇਸ ਕਰਕੇ ਭਾਈ ਇਹਨਾਂ ਚੀਜ਼ਾਂ ਦਾ ਲਾਭ ਉਠਾਓ। ਬੱਚੇ ਨਿੱਕੇ ਨਿੱਕੇ ਬੱਚਿਆਂ ਦੇ ਐਨਕਾਂ ਲੱਗੀਆਂ ਪਈਆਂ, ਬੜਾ ਹੈਰਾਨੀ ਦੀ ਬਾਤ ਹੈ। ਤੇ ਥੋੜਾ ਜਿਹਾ ਤੰਦਰੁਸਤੀ ਵਾਲੇ ਪਾਸੇ ਨੂੰ ਮਹਾਰਾਜ ਸਾਹਿਬ ਦਾ ਬਚਨ ਚੇਤੇ ਕਰਿਆ ਕਰੋ, ਘੱਟ ਵਸੈ ਚਰਨਾਰ ਬਿੰਦ ਰਸਨਾ ਜਪੈ ਗੋਪਾਲ, ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਗੋਪਾਲ। ਤੇ ਮੈਨੂੰ ਹੁਕਮ ਹੋਇਆ ਸੀ ਕਿ ਇੰਨਾ ਟਾਈਮ ਉੱਤੇ ਲਾਉਣਾ, ਉਨਾ ਕੁ ਮੈਂ ਉੱਤੇ ਲਾ ਦਿੱਤਾ ਜਿੰਨਾ ਕੁ ਮੈਨੂੰ ਸੈਕਟਰੀ ਸਾਹਿਬ ਨੇ ਕਿਹਾ ਸੀ। ਤੇ ਹੁਣ ਤੋਂ ਬਾਅਦ ਮੈਂ 3 ਜਗ੍ਹਾ ਜਾ ਕੇ ਕਥਾ ਦੀ ਹਾਜ਼ਰੀ ਭਰਨੀ ਹੈ। ਤੇ ਇਸ ਕਰਕੇ ਉਹ ਪ੍ਰੇਮੀ ਵੀ ਪ੍ਰਸ਼ਾਦੇ ਵਾਲੇ ਵੀ ਲਿਖਦੇ ਆ, ਤੇ ਮੈਨੂੰ ਹੁਣ ਆਗਿਆ ਬਖਸ਼ ਕਰੋ ਤੇ ਮੈਂ ਤੁਹਾਡਾ ਸਾਰੇ ਪ੍ਰਬੰਧਕਾਂ ਦਾ, ਗ੍ਰੰਥੀ ਸਿੰਘ ਸਾਹਿਬਾਨਾਂ ਦਾ, ਜੋ ਤੁਸੀਂ ਆਦਰ ਸਤਿਕਾਰ ਦਿੱਤਾ। ਵੈਸੇ ਮੈਂ ਇਹਦੇ ਲਾਇਕ ਰੂਪ ਤਾਂ ਨਹੀਂ ਹੈਗਾ, ਪਰ ਫਿਰ ਵੀ ਤੁਸੀਂ ਬਹੁਤ ਆਦਰ ਦਿੱਤਾ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜੋ ਸਾਧ ਸਿੰਘ ਜੀ 2 ਹਫ਼ਤੇ ਦਾ ਪ੍ਰੋਗਰਾਮ ਸੀ, ਭਾਈ ਦਲਜੀਤ ਸਿੰਘ ਜੀ ਉੱਪਲ ਜੋ ਬੜੀ ਹਿੰਮਤ ਕਰਦੇ ਨੇ, ਤੇ ਹੁਣ ਤਾਂ ਇਹਨਾਂ ਦੇ ਨਾਲ ਸਾਥੀ ਵਰਿੰਦਰ ਸਿੰਘ ਵੀ ਹੋ ਗਿਆ, ਨਹੀਂ ਤਾਂ ਸਾਰੀ ਖਿੱਚ ਲੈਣਾ ਤੇ ਹੁਣੇ ਵੰਡ ਲੈਂਦੇ ਆ। ਹੁਣ ਅਖੀਰ ਦੇ ਵਿੱਚ ਮੈਂ ਤੁਹਾਨੂੰ ਰਸੋਈ ਦੇ ਨਾਲ ਸੰਬੰਧਿਤ ਇੱਕ ਹੋਰ ਬੇਨਤੀ ਕਰਨੀ ਚਾਹਾਂਗਾ ਵੀ ਅਗਰ ਤੁਹਾਡੇ ਕੋਲ ਇਹ ਬੀਬਾ ਜੀ ਨੇ ਜਿਹਨਾਂ ਦੀ ਹੱਟੀ ਹੈ ਜੀ ਉਹ ਬਾਲੀ ਜਿਹੜੀ ਤੁਹਾਨੂੰ ਦੱਸਿਆ ਵੀ ਕਲਪ ਹੁਣ ਜਿਵੇਂ ਮਰਜ਼ੀ ਖਾ ਸਕਦੇ, ਪਰ ਕਿਹਾ ਵੀ ਕੁੜੀ ਆ ਕੇ ਬਾਹਲੀ ਕਣਕ ਨਾ ਖਾਣ ਲੱਗ ਜੀ, ਵੀ ਹਾਲੇ ਰੱਖਣੇ ਨਾ ਸੀਮਤ ਹੈ, ਪੌਦੇ ਵਾਲੀ ਗੋਲੀ ਮਿਹਦੇ ਨੂੰ ਬਣ ਜਾਂਦੇ। ਤੇ ਉਹਦੇ ਨਾਲ ਨਾਲ ਇੱਕ ਗੱਲ ਬਹੁਤ ਜ਼ਰੂਰੀ ਇਹ ਹੈ ਵੀ ਜੇ ਤੁਹਾਡੇ ਕੋਲ ਅਲਮੋਨੀਅਮ ਦੇ ਭਾਂਡੇ, ਇਹਦੇ ਗੁਰੂ ਜੀ ਚੈਰਿਟੀ ਦੀ ਹੈ, ਬਸ ਇਕੱਠੀ ਰੱਖ ਦਿਓ ਸਾਰੇ, ਦਲਜੀਤ ਸਿੰਘ ਉਹਨਾਂ ਨੂੰ ਫੜਾ ਦਿਓ। ਤੇ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਪਰਿਵਾਰ ਦਾ ਗੁਜ਼ਾਰਾ, ਜਿਹੜੀ ਧਰਮ ਕਿਰਦਤੀ ਹੈ ਮਹਾਰਾਜ ਨੇ ਬੜਾ ਸੋਹਣਾ ਹੋ ਰਿਹਾ, ਇਸ ਕਰਕੇ ਪਰਿਵਾਰ ਦੇ ਜੀਆਂ ਨੂੰ ਇਹਦੇ ਚੱਕਣ ਦੀ ਲੋੜ ਨਹੀਂ ਪੈਂਦੀ। ਤੇ ਚੈਰਿਟੀ ਦੇ ਵਿੱਚ ਜਿੱਥੇ ਮੈਂ ਇਹ ਵੀ ਜਾਂਦੇ ਜਾਂਦਾ ਆਪਣੀ ਬੇਨਤੀ ਕਰਦੇ ਹਾਂ ਵੀ 3,75,00,000 ਰੁਪਇਆ ਤੇ 525 ਬੱਚਿਆਂ ਦੇ ਉੱਤੇ ਹੁਣ ਤੱਕ ਆ ਚੁੱਕਿਆ, ਜਿਹੜੇ ਗਰੀਬ ਬੱਚੇ ਪੜ੍ਹਾ ਹੀ ਨਹੀਂ ਸੀ ਸਕਦੇ, +2 ਤੱਕ CBSE ਬੋਰਡ ਦੇ ਨਾਲ ਸੰਬੰਧਿਤ ਸਕੂਲ, ਤੇ ਕਿਤੋਂ ਗ੍ਰਾਹੀ ਨਹੀਂ ਕੀਤੀ ਗਈ ਉਹਨਾਂ ਦੇ ਨਾਂ ਦੀ, ਨਾ ਬਿਲਡਿੰਗ ਵਾਸਤੇ, 10 ਕਰੋੜ ਰੁਪਇਆ ਬਿਲਡਿੰਗ ਤੇ ਲੱਗ ਗਿਆ ਲਗਭਗ। ਤੇ ਮਹਾਰਾਜ ਦੀ ਬੜੀ ਇਹ ਕਿਰਪਾ, ਸਾਡਾ ਬਿਨਾਂ ਗ੍ਰਾਹੀ ਤੋਂ ਬਿਨਾਂ ਅਪੀਲ ਕੀਤੀ ਤੋਂ ਕਲਗੀ ਧਰ ਪਾਤਸ਼ਾਹ ਲਾਜ ਰੱਖ ਰਿਹਾ, 1,000 ਬੱਚਾ ਇਸੇ ਤਰ੍ਹਾਂ ਫ੍ਰੀ ਪੜ੍ਹਾਉਣਾ, ਇਹ ਸਾਡੀ ਚੈਰਿਟੀ ਦਾ ਸੰਕਲਪ ਹੈ। ਤੇ ਸਕੂਲ ਇੱਕ ਦੁਕਾਨਦਾਰੀਆਂ ਬਣ ਕੇ ਚੱਲ ਰਹੇ ਨੇ, ਉਹ ਚੱਲਣ ਤੇ ਆਪਾਂ ਕੀ ਕਰਨਾ, ਤੁਹਾਡੇ ਕੋਲੋਂ ਵੀ ਗੱਫੇ ਖੁੱਲੇ ਲੈ ਜਾਂਦੇ ਨੇ, ਅਸੀਂ ਆਹ ਕਰਦੇ ਹਾਂ ਵਾਹ ਕਰਦੇ ਹਾਂ। ਕਲਾਸ ਵਾਈਜ਼ ਪਲੱਸ ਟੂ ਤੱਕ ਪਹਿਲੀ ਕਲਾਸ ਦੇ ਵਿੱਚ ਕਿਹੜੀ ਬਾਣੀ ਕੰਠ ਕਰਨੀ ਹੈ, ਦੂਜੀ 'ਚ ਕਿਹੜੀ ਕਰਨੀ ਹੈ, ਚੌਥੀ 'ਚ ਕਿਹੜੀ ਕਰਨੀ ਹੈ, ਪਲੱਸ ਟੂ ਤੱਕ ਉਹਨਾਂ ਬੱਚਿਆਂ ਨੂੰ ਕਿਵੇਂ ਗੁਰਮਤਿ ਦਿੱਤੀ ਜਾਂਦੀ ਹੈ, ਮੈਂ ਤੁਹਾਨੂੰ ਬੇਨਤੀ ਕਰਾਂਗਾ ਵੀ ਜਦੋਂ ਤੁਹਾਡੇ ਕੋਲ ਟਾਈਮ ਹੋਵੇ, ਲੁਧਿਆਣੇ ਦੀਆਂ ਜੜ੍ਹਾਂ 'ਚ ਹੈ ਸਕੂਲ ਇਹ, ਅਤੇ ਲੁਧਿਆਣੇ ਤੋਂ ਆਓ ਸਾਹਨੇਵਾਲ, ਸਾਹਨੇਵਾਲ ਤੋਂ ਜਦੋਂ ਤੁਸੀਂ ਡੇਲੋ ਰੋਡ 'ਤੇ ਜਾਓਗੇ, ਗਿੱਲਾਂ ਵਾਲੀ ਨਹਿਰ ਦੇ ਉੱਤੇ 8 ਏਕੜ 'ਚ ਆਪਣੀ ਅਕੈਡਮੀ ਮਿਲੂਗੀ, ਉਹਦਾ ਨਾਂ ਹੈ ਕਲਗੀਧਰ ਅਕੈਡਮੀ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਂ 'ਤੇ ਹੈ। ਅਤੇ ਗੁਰੂ ਕਿਰਪਾ ਕਰੇ, ਜਿਹੜਾ ਵਿਦਿਆਲਾ ਗੁਰਮਤਿ ਵਿਦਿਆਲਾ, ਉਹ ਜੋਤੀ ਸਰੂਪ ਗੁਰਦੁਆਰੇ ਸਾਹਿਬ ਦੇ ਨਾਲ ਹੈ, ਜਿੱਥੇ ਬੱਚੇ ਗੁਰਮਤਿ ਲੈਂਦੇ ਹੈ। ਅਤੇ ਗੁਰੂ ਸਾਹਿਬ ਦੀ ਬੜੀ ਮਹਾਨ ਕਿਰਪਾ, ਬੜੇ ਬੜੇ ਵਿਦਵਾਨ ਇਹ ਗਰੀਬ ਜੀ ਸੰਸਥਾ ਨੇ ਪੈਦਾ ਕੀਤੇ, ਜਿਹੜੇ ਤਖਤਾਂ 'ਤੇ ਕਥਾ ਕਰ ਰਹੇ, ਜਿਹੜੇ ਹਰਿਮੰਦਰ ਸਾਹਿਬ ਦੇ ਵਿੱਚ ਮੁੱਖ ਰਾਗੀ ਲੱਗੇ ਹੋਏ ਹੈ। ਅਤੇ ਗੁਰੂ ਕਿਰਪਾ ਕਰੇ, ਅਤੇ ਉਹਨਾਂ ਨੂੰ ਕਿਹਾ ਹੋਇਆ ਵੀ ਭਾਈ ਤੁਹਾਨੂੰ ਕਹਿਣ ਦੀ ਲੋੜ ਨਹੀਂ ਹੈਗੀ, ਆਪਾਂ ਕਿਹੜਾ ਪਬਲਿਸਿਟੀ ਕਰਾਉਣੀ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਜਦੋਂ ਕਿਤੇ ਮੈਨੂੰ ਬੈਠੇ ਦੇਖ ਲੈਣ, ਫਿਰ ਮੈਂ ਉਹਨੂੰ ਕਹਿਣਾ ਵੀ ਭਾਈ ਤੁਸੀਂ ਗੁਰੂ ਰਾਮਦਾਸ ਦੇ ਦਰਦੇ ਰਾਗੀ ਹੋ, ਹੁਣ ਤੁਸੀਂ ਇਹ ਗਰੀਬ ਜਿਹੇ ਬੰਦੇ ਦਾ ਇੰਨਾ ਨਾਂ ਨਾ ਲਿਆ ਕਰੋ, ਉਹਦੇ 'ਚ ਕਿਤੇ ਨਾ ਕਿਤੇ ਹੋ ਗਏ ਏਡਾ ਬੜਾ ਰਾਗੀ ਦੇ ਕੋਈ ਇਹਨਾਂ ਨਾਲ, ਅਤੇ ਜਿਹੜੇ ਬੰਦਿਆਂ ਨੂੰ ਚੋਲਿਆਂ ਦੀ ਐਲਰਜੀ ਆ, ਉਹਨਾਂ ਨੂੰ ਥੋੜ੍ਹੀ ਤਕਲੀਫ ਵੱਧ ਜੂਗੀ ਤੁਹਾਡੇ, ਇਸ ਕਰਕੇ ਕਿਹਾ ਨਾ ਕਰੋ ਉਹਨਾਂ ਨੂੰ, ਰੋਕੀ ਦਾ ਵੀ ਤੁਹਾਨੂੰ ਕਹਿਣ ਦੀ ਲੋੜ ਨਹੀਂ। ਸੰਤ ਬਾਬਾ ਕਰਤਾਰ ਸਿੰਘ ਜੀ ਦੀ ਯਾਦ ਦੇ ਅੰਦਰ ਸਮਾਗਮ ਹੋ ਰਿਹਾ, ਸੰਗਤਾਂ ਨੂੰ ਬੇਨਤੀ ਉੱਥੇ ਸਮੇਂ ਸਿਰ ਪਹੁੰਚਣਾ, ਅਤੇ ਬਹੁਤ ਸੋਹਣਾ ਇੰਤਜ਼ਾਮ ਕੀਤਾ। ਅਤੇ ਉੱਥੇ ਮੈਨੂੰ ਉਹਨਾਂ ਨੇ ਅੱਜ ਜਿਹੜਾ ਸੈਮੀਨਾਰ ਹੋ ਰਿਹਾ, ਉਹ ਸੈਮੀਨਾਰ ਦੇ ਵਿੱਚ ਮੈਨੂੰ ਕਿਹਾ ਜੀ ਵੀ ਤੁਸੀਂ ਭੋਗ ਲੱਗੇ ਕਿ ਪ੍ਰਵਾਨ ਹੋਇਆ, ਗੁਰਮਤਿ ਦੀ ਕਸਵੱਟੀ ਤੇ ਇਹਨਾਂ ਦੋਨਾਂ ਸ਼ਬਦਾਂ ਚੋਂ ਕੜਾਹ ਪ੍ਰਸ਼ਾਦ ਵੇਲੇ ਜਿਹੜਾ ਕਿਹਾ ਜਾਂਦਾ, ਕੁਛ ਲੋਕ ਪ੍ਰਵਾਨ ਕਹਿੰਦੇ ਨੇ, ਕੁਛ ਭੋਗ ਕਹਿੰਦੇ, ਵੀ ਇਹਦਾ ਨਿਰਣਾ ਕੀਤਾ ਜਾਵੇ। ਇਹ ਪਤਾ ਨੀ ਮੈਨੂੰ ਲੜਾਉਣਾ ਕਿਸੇ ਦੇ ਨਾਲ ਇਹਨਾਂ ਨੇ, ਕਿਉਂਕਿ ਹੁਣ ਕਈ ਸਾਲ ਹੋ ਗਏ ਨਾ ਕਨੇਡਾ ਵਾਲਿਆਂ ਦੇ ਨਾਲ ਲੜਾਈ ਹੋਈ ਨੂੰ, ਇਹ ਕਹਿੰਦੀ ਤਾਂ ਨਵੀਂ ਲੜਾਈ ਛੇੜਨੀ ਆ, ਕੋਈ ਪਤਾ ਨੀ ਉਸ 'ਤੇ ਆ, ਪਰ ਇਹ ਉਹਨਾਂ ਨੂੰ ਕਿਹਾ, ਹੁਣ ਮੇਰਾ ਧਰਮ ਬਣਦਾ ਵੀ ਮੈਂ ਜੋ ਗੁਰਮਤਿ ਦੀ ਵਿਚਾਰ ਹੈ, ਜੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿਣਗੇ, ਜੋ ਇਤਿਹਾਸ ਕਹੂਗਾ, ਜੋ ਮੇਰਾ ਗੁਰੂ ਗੋਬਿੰਦ ਸਿੰਘ ਸਾਹਿਬ ਕਹੂਗਾ, ਮੈਂ ਉਹਦੇ ਪਹਿਰੇ ਦੇ ਵਿੱਚ ਉੱਥੇ ਨਿਰਣਾ ਕਰਨਾ। ਗੁਰੂ ਕਿਰਪਾ ਕਰੇ, ਆਓ ਆਗਿਆ ਬਖਸ਼ ਕਰੋ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਸਾਰੇ ਸਰੂਹ ਪ੍ਰਬੰਧਕ ਵੀਰਾਂ ਦਾ, ਗ੍ਰੰਥੀ ਸਿੰਘ ਸਾਹਿਬਾਨਾਂ ਅਤੇ ਸਰੋਤਾ ਜਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।